सब भांडे तू दे सांझिया, सब भांडे तू दे सांझिया, विच वस्त हर थारा, विच वस्त हर थारा, जो पावे भांडे विच वस्त सा निकले, जो पावे भांडे विच वस्त सा निकले, क्या कोई करे बिचारा, करे बिचारा, क्यों कोई करे बिचारा, करे बिचारा, जन नानक को हर बख्शियो, जन नानक को हर बख्शियो, हर भगत भंडारा, हर भगत भंडारा, तू धनी सच शाह हमारा, तू धनी सच शाह हमारा, तू धनी सब जगत बन जारा, राम राजे सब जगत बन जारा, राम राजे, सच शाह हमारा तू धनी, सच शाह हमारा तू धनी, सब जगत बन जा रहा राम राज, सब भांडे तू धे साजिया, सब भांडे तू धे साजिया, विच वस्त हर थारा, जो पावे भांडे विच वस्त सा निकले, विच वस्त हर थारा, जो पावे भांडे विच वस्त सा निकले, क्या कोई करे बिचारा, जन नानक का हर बख्शिया, हर बख्शिया, हर अमृत भगत भंडार है, गुर सत गुर पासे राम राजे, जन नानक को हर बख्शया, सच शाह हमारा तू धनी, तुम धन धनी, तुम धन धनी उदार त्यागी, तुम धन धनी उदार त्यागी, सर्वन सुनियत सजस तुम्हार, ऐसा नायक, ऐसा नायक राम हमारा, ऐसा नायक राम हमारा सगल संसार, सगल संसार कियो बन जारा, इन्ना बड़ा शाह जिंदे अगे करिंदे कोई दो चार दस भी नहीं, जिन्ना नूं उन्हें कुछ पूंजी दे के अपनी ब्रांच खोल ली होवे, इन्ना छोटा नहीं, बल्कि सारे संसार दे हर जीव नूं उन्हें स्वासन दी पूंजी दे दित्ती, ले ले जा वणज कर, ऐसा नायक राम हमारा, सगल संसार की ओ बन जा रहा, हर किसी नू व्यापार दा वणज दा लाहे दा चांस दिता, पर ही ख्याल करियो मैं एक बार की सी वे वे बारे देशों में स्टोर खुले ने जिथे हर किसी अधिकार हो गया तुसी अपनी मर्जी नाल चीज चुक के अपने बास्केट में रख लो, चुन कर लो। तो मैं की सी उत्थे कोई काउंटर ते खलोता नहीं, वड्डे स्टोरां ते वस्तुआं दे कोल कोई नहीं खलोता, सारियां नूं हक दे दित्ता। पर मैं कीती सी कि ख्याल करियो उन्हां वड्डे स्टोरां विच भी जिथे ज्वेलरी दा काउंटर है ना, जिथे हीरियां दा काउंटर है ना, उत्थे ताले लगे हुए, उत्थे लॉक लगे हुए ने। जे तुहानूं उत्थों कोई चीज पसंद है तुसी मंग कर दे, वो मालिक आप दिंदा है, दिखांदा भी है दिंदा भी, वो हर किसी नूं अपनी मर्जी नाल नहीं मिलदे। मेरे रब ने स्वासां दी पूंजी सारियां नूं दे दित्ती, पदार्थ सारियां नूं दे दित्ते, जीवन दे साधन सारे नूं मुहैया कर दिते, पर इन्हां वणजारियां विच्चों, इन्हां व्यापारियां विच्चों, इन्हां सौदागरां ते इस गाहकां विच्चों कोई गाहक ऐसे भी महान सन जिन्हां आखिया जी मैनू इहदी लोड़ नहीं, मैनू ओह ज्वेलरी चाहीदी। मैं इत्थे साबण दीआं टिक्कियां खरीदण नहीं आया, मैं हीरिया दा बापा, मैं तेरे कोलों हीरे चाहना, तेरे दर ते आया, तेरे स्टोर ते आया, तेरे खजाने ते पुजे। मैनू हीरे चो नहीं पा दे, उत्थे ओ आप पाएगा। सारा संसार व्यापारी है, इहदे विच कोई दो राय नहीं, गुरु बाणी विच आख रहे सारियां नूं मुखातब करके समझा भी रहा, वणज करो वणजारे हो वखर लियो संभाल, ਐਸੀ ਵਸਤ ਵਿਸਾਈ ਹੈ ਜੈਸੀ ਨਿਭ ਹੈ ਨਾਲ ਅੱਗੇ ਸ਼ਾਉ ਸੁਧਾਣ ਹੈ। ਲੈਸੀ ਵਸਤ ਸੰਭਾਲ, ਕਿਉਂਕਿ ਉਹ ਨਾ ਤਜਰਬਾਕਾਰ ਨੇ ਨਾ ਉਹਨਾਂ ਨੂੰ ਚਾਂਸ ਮਿਲਿਆ ਵਪਾਰ ਦਾ, ਇਸ ਲਈ ਉਹਨਾਂ ਕੋਲੋਂ ਹਿਸਾਬ ਵੀ ਮੰਗੇਗਾ। ਅੱਗੇ ਸ਼ਾਉ ਸੁਧਾਣ ਹੈ। ਲੈਸੀ ਵਸਤ ਸੰਭਾਲ, ਪਰ ਇੱਕ ਖਿਆਲ ਕਰਿਓ, ਜਦੋਂ ਗੁਰੂ ਨਾਨਕ ਦੀ ਵਾਰੀ ਆਈ ਹੈ ਨਾ, ਉੱਥੇ ਹੀਰਿਆਂ ਦੇ ਵਪਾਰ ਦਾ ਸਾਰਾ ਖਜ਼ਾਨਾ ਸਾਰਾ ਕਾਊਂਟਰ ਹੀ ਸੌਂਪ ਦਿੱਤਾ ਸੀ। ਕਿਉਂ ਕਿਉਂ ਸੌਂਪਿਆ ਸੀ? ਇੰਨਾ ਭਰੋਸਾ ਹੈ ਇੱਕ ਸਿਆਣਾ ਵਪਾਰੀ ਹੈ, ਇਹਨੂੰ ਜੀਵਨ ਦਾ ਵਪਾਰ ਆਉਂਦਾ ਹੈ। ਹੁਣ ਇਹਦੇ ਕੋਲੋਂ ਤਾਂ ਹਿਸਾਬ ਮੰਗਣ ਦੀ ਵੀ ਲੋੜ ਨਹੀਂ। ਕੱਲ ਵੀ ਲਫ਼ਜ਼ ਆਏ ਸਨ, ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਾਇਆ। ਤੇਰੇ ਕੋਲੋਂ ਹਿਸਾਬ ਮੰਗਣ ਦੀ ਲੋੜ ਨਹੀਂ, ਕਿਉਂਕਿ ਤੂੰ ਗਲਤ ਥਾਵੇਂ ਇਹਨੂੰ ਖਰਚ ਨਹੀਂ ਕਰਨਾ, ਇਹਨੂੰ ਬਰਬਾਦ ਕਰਨਾ ਹੀ ਨਹੀਂ, ਇਸ ਲਈ ਇਹ ਸਾਰਾ ਖਜ਼ਾਨਾ ਤੈਨੂੰ ਸੌਂਪਣਾ। ਹੁਣ ਗੁਰੂ ਨਾਨਕ ਨੂੰ ਇਹ ਖਜ਼ਾਨਾ ਮਿਲ ਗਿਆ। ਐਸਾ ਭਾਈ ਗੁਰਦਾਸ ਜੀ ਦੇ ਕਹਿਣ ਵਾਂਗੂ ਵੀ ਬਾਬਾ ਪੈਦਾ ਸੱਚਖੰਡ, ਨੌਨੇ ਦਾ ਨਾਮ ਗਰੀਬੀ ਪਾਈ, ਗੁਰੂ ਨੂੰ ਇਹ ਖਜ਼ਾਨਾ ਮਿਲ ਗਿਆ। ਬਾਬਾ ਕਬੀਰ ਜੀ ਨੇ ਵੀ ਇਹ ਗੱਲ ਆਖੀ, ਕਹਿਣ ਲੱਗੇ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੀਮਤੀ ਚੀਜ਼ ਤਾਂ ਤਾਲੇ ਵਿੱਚ ਰੱਖੀ ਜਾਂਦੀ, ਹਰ ਕੋਈ ਜਾ ਕੇ ਨਾਮ ਨਹੀਂ ਉਠਾ ਸਕਦਾ, ਉਹ ਗੁਰੂ ਦੇ ਕੋਲੋਂ ਹੀ ਲੈਣਾ ਪੈਂਦਾ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਤੇ ਕਹਿਣ ਲੱਗੇ ਕੁੰਜੀ ਗੁਰਸੋ ਭਾਈ, ਉਹਦੀ ਕੁੰਜੀ ਗੁਰੂ ਨੂੰ ਦੇ ਦਿੱਤੀ, ਜਿਹਨੇ ਲੈਣਾ ਆ ਜਾਏ ਗੁਰੂ ਕੋਲ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰਸੋ ਪਾਈ, ਅਣਕ ਉਪਾਵ ਕਰੇ ਨਹੀਂ ਪਾਵੇ, ਜਿੰਨੇ ਮਰਜ਼ੀ ਉਪਾਵ ਪੈਦਾ ਕਰ ਲੈ, ਸਾਧਨ ਬਣਾ ਲੈ, ਨਹੀਂ ਮਿਲੇਗਾ, ਫੈਸਲਾ ਮੇਰਾ ਨਹੀਂ। ਅਣਕ ਉਪਾਵ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸਰਨਾਈ, ਐਵੇਂ ਨਹੀਂ ਮਿਲੇਗਾ, ਕਿਉਂਕਿ ਕੁੰਜੀ ਉਹਦੇ ਕੋਲ, ਰੱਬ ਨੇ ਤਰੁੱਠ ਕੇ ਦਿੱਤੀ। ਹੁਣ ਜਦੋਂ ਸਤਿਗੁਰੂ ਨੂੰ ਨਾਮ ਦੇ ਖਜ਼ਾਨੇ ਦੀ, ਭਗਤੀ ਦੇ ਖਜ਼ਾਨੇ ਦੀ, ਸੱਚ ਦੇ ਹੀਰਿਆਂ ਦੇ ਖਜ਼ਾਨੇ ਦੀ ਕੁੰਜੀ ਮਿਲ ਗਈ, ਭੰਡਾਰ ਮਿਲ ਗਿਆ, ਉਹਨੇ ਧੰਨਵਾਦ ਤਾਂ ਕਰਨੀ ਸੀ, ਸ਼ੁਕਰਗੁਜ਼ਾਰੀ ਤਾਂ ਕਰਨੀ ਸੀ। ਸਵੇਰ ਦੇ ਸ਼ੰਤ ਮੁਤਾਬਕ ਭੰਡਾਰ ਮਿਲ ਗਿਆ ਸੀ। ਹੁਣ ਦੇਖੋ, ਭੰਡਾਰ ਲੈ ਕੇ ਹੰਕਾਰ ਨਹੀਂ, ਖਜ਼ਾਨੇ ਦਾ ਮਾਲਕ ਲੈ ਬਣ ਕੇ ਇਹ ਹਉਮੈ ਨਹੀਂ ਕਿ ਮੈਂ ਯੋਗ ਸਾਂ ਮੈਨੂੰ ਤਾਂ ਮਿਲ ਗਿਆ। ਸੂਖਸ਼ਮ ਸੂਖਸ਼ਮ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮਝੀ, ਇੰਨਾ ਵੱਡਾ ਕਿਸੇ ਨੂੰ ਖਜ਼ਾਨਾ ਮਿਲ ਜਾਏ, ਕਈ ਵਾਰ ਇਹ ਦੱਸਦਾ ਫਿਰਦਾ ਮੈਨੂੰ ਯੋਗ ਸਮਝ ਕੇ, ਬਾਕੀ ਜਿਹਾ ਨੂੰ ਨਹੀਂ ਦਿੱਤਾ ਮੈਨੂੰ ਦੇ ਦਿੱਤਾ। ਗੁਰੂ ਇਹੋ ਨਹੀਂ ਕਰਦਾ। ਆ ਜਿਹੜਾ ਹੁਣ ਵਾਲਾ ਛੰਤ ਹੈ ਨਾ, ਜਿੱਥੋਂ ਸ਼ਲੋਕ ਸ਼ੁਰੂ ਹੋਣਾ, ਉੱਥੇ ਇਹੋ ਹੀ ਪ੍ਰਭਾਵ ਹੈ। ਖਜ਼ਾਨਾ ਮਿਲ ਗਿਆ ਹੈ, ਪਰ ਨਿਮਰਤਾ ਦਾ ਇੱਕ ਪ੍ਰਤੀਕ ਲਫ਼ਜ਼ ਵਰਤਿਆ, ਕਹਿੰਦਾ ਹੇ ਮੇਰੇ ਮਾਲਿਕ, ਸੱਚਾ ਸ਼ਾਹ ਤੂੰ ਹੈ, ਸਾਰੇ ਖਜ਼ਾਨੇ ਤਾਂ ਤੇਰੇ ਨੇ, ਸਾਰਾ ਜਗਤ ਜਿਹੜਾ ਤੇਰਾ ਹੀ ਬਣ ਜਾ ਰਿਹਾ, ਬਣਾਇਆ ਹੋਇਆ, ਵਪਾਰੀ ਬਣਾਇਆ ਹੋਇਆ, ਇਹ ਜੀਵਨ ਦੇ ਭਾਂਡੇ ਵੀ ਤੂੰ ਸਾਜੇ ਨੇ। ਔਰ ਇੱਕ ਅਜੀਬ ਘਟਨਾ ਵਾਪਰੀ ਹੈ ਕਿ ਜੀਵਨ ਦੇ ਭਾਂਡਿਆਂ ਵਿੱਚ ਪਾਉਣ ਲਈ ਜਿਹੜੀ ਵਸਤੂ ਤੂੰ ਸੰਸਾਰ ਵਿੱਚ ਪੈਦਾ ਕੀਤੀ, ਵਸਤੂ ਤੇਰੀ ਹੈ, ਜਿਹੜੀ ਤੂੰ ਵਸਤੂ ਪੈਦਾ ਕੀਤੀ ਹੈ ਨਾ, ਉਹ ਇੱਕ ਤਰ੍ਹਾਂ ਦੀ ਨਹੀਂ। ਇਹ ਫੈਸਲਾ ਵੀ ਗੁਰਬਾਣੀ ਦਾ ਹੈ, ਕਹਿਣ ਲੱਗੇ ਉਹ ਦੋ ਤਰ੍ਹਾਂ ਦੀ ਹੈ, ਕਿਹੜੀ? ਵੇਖ ਅੰਮ੍ਰਿਤ। ਆ ਇੱਥੇ ਰੁਕਣਾ ਚਾਹੀਦਾ, ਜ਼ਹਿਰ ਤੇ ਅੰਮ੍ਰਿਤ, ਵੇਖ ਅੰਮ੍ਰਿਤ ਕਰਤਾਰ ਉਪਾਏ ਹੈ, ਦੋਨੋਂ ਹੀ ਤੇਰੀਆਂ ਵਸਤੂ। ਤੂੰ ਇਸ ਦੁਨੀਆਂ ਵਿੱਚ ਨੇਕੀ ਵੀ ਪੈਦਾ ਕਰ ਦਿੱਤੀ, ਬਦੀ ਵੀ ਪੈਦਾ ਕਰ ਦਿੱਤੀ, ਸੱਚ ਵੀ ਪੈਦਾ ਕਰ ਦਿੱਤਾ, ਝੂਠ ਵੀ ਪੈਦਾ ਕਰ ਦਿੱਤਾ। ਹੁਣ ਇਹ ਤਾਂ ਨੀ ਮੈਂ ਕਹਿੰਦਾ ਕਿ ਤੂੰ ਨੀ ਬਣਾਇਆ, ਜੇ ਦਿਨ ਦਾ ਚਾਨਣ ਤੂੰ ਬਣਾਇਆ, ਰਾਤ ਦਾ ਹਨੇਰਾ ਵੀ ਤਾਂ ਤੂੰ ਬਣਾਇਆ। ਆਪਾਂ ਰੋਜ਼ ਪੜ੍ਹਨੇ ਜਿਣ ਦਿਨ ਕਰਕੇ ਕੀਤੀ ਰਾਤ, ਤੂੰ ਦਿਨ ਬਣਾਇਆ ਤੂੰ ਰਾਤ ਵੀ ਬਣਾਈ। ਜੇ ਦਿਨ ਦੇ ਚਾਨਣ ਦਾ ਤੂੰ ਕਰਤਾ ਹੈ ਤੇ ਰਾਤ ਦੇ ਅੰਧੇਰੇ ਦਾ ਕਰਤਾ ਵੀ ਤਾਂ ਤੂੰ ਹੈ। ਹੁਣ ਇਹਦੇ ਵਿੱਚ ਚੋਣ ਕਰ ਰਹੀ ਹੈ, ਤੈਨੂੰ ਦਿਨ ਚਾਹੀਦਾ ਕਿ ਰਾਤ ਚਾਹੀਦੀ ਹੈ? ਇਹ ਤੇਰੇ ਤੇ ਛੱਡ ਦਿੱਤਾ ਮਨੁੱਖ ਤੇ। ਮਨੁੱਖ ਨੇ ਆਖਿਆ ਮੈਨੂੰ ਰਾਤ ਦੁਖਿਆਰੀ ਹੈ। ਹੁਣ ਇਹ ਚੋਣ ਸੀ। ਆ ਸੰਸਾਰਿਕ ਦੁਨੀਆਦਾਰੀ ਦਾ ਜਿਹੜਾ ਦਿਨ ਤੇ ਰਾਤ ਸੀ, ਇਹਦੇ ਵਿੱਚੋਂ ਮਨੁੱਖ ਨੇ ਦਿਨ ਨੂੰ ਪ੍ਰਵਾਨ ਕੀਤਾ, ਰਾਤ ਨੂੰ ਪ੍ਰਵਾਨ ਨਹੀਂ ਕੀਤਾ। ਮਹਿਸ ਕੀਤੀ ਸੀ ਇੱਕ ਵਾਰ ਕਿ ਸਾਰਾ ਰਾਤ ਪੈਂਦੀ ਹੈ, ਮਨੁੱਖ ਸੌਣ ਲਈ ਨਿਸ਼ਚਿਤ ਕਰ ਲੈਂਦਾ ਇਹਨੂੰ ਸੌਂ ਕੇ ਗਵਾ ਲਓ, ਕੌਣ ਵੇਖੇ ਰਾਤ ਦਾ ਅੰਧੇਰਾ। ਮਨੁੱਖ ਨੂੰ ਰਾਤ ਦੇ ਅੰਧੇਰੇ ਕੋਲੋਂ ਡਰ ਆਉਂਦਾ, ਘਰ ਦੇ ਤਾਲੇ ਬੰਦ ਕਰਦਾ ਹੈ, ਅੰਦਰੋਂ ਕੁੰਡੀਆਂ ਲਗਾਉਂਦਾ, ਬੇਚੈਨ ਰਹਿੰਦਾ, ਰਾਤ ਅੰਧੇਰੀ ਹੈ। ਮੈਂ ਕਰਜ਼ ਕੀਤੀ ਸੀ ਕਿ ਕੇਵਲ ਰਾਤ ਦਾ ਅੰਧੇਰਾ ਪ੍ਰਵਾਨ ਕੀਤਾ ਚ ਚੋਰਾਂ ਨੇ ਕੀਤਾ, ਕਿਸੇ ਹੋਰ ਮਨੁੱਖ ਨੇ ਨਹੀਂ ਕੀਤਾ। ਕੂੜ ਕੂੜੇ ਨੇ ਉਹ ਲੱਗਾ, ਚੋਰਾਂ ਨੂੰ ਰਾਤ ਦਾ ਅੰਧੇਰਾ ਪ੍ਰਵਾਨ। ਉਹ ਕਹਿੰਦੇ ਨੇ ਕਦੋਂ ਅੰਧੇਰਾ ਹੋਵੇ ਅਸੀਂ ਆਪਣਾ ਕੰਮ ਸ਼ੁਰੂ ਕਰੀਏ। ਸੰਸਾਰ ਦੇ ਮਨੁੱਖਾਂ ਨੇ ਅੰਧੇਰਾ ਪ੍ਰਵਾਨ ਨਹੀਂ, ਇਸੇ ਲਈ ਰਾਤ ਹੀ ਪ੍ਰਵਾਨ ਨਹੀਂ ਕੀਤੀ। ਇੱਕ ਵਾਰ ਐਗਜ਼ਾਮਪਲ ਦਿੱਤੀ ਸੀ, ਆਹ ਦੇਖ ਲਓ ਮਨੁੱਖ ਨੇ ਜਿੰਨੇ ਮਹੀਨੇ ਬਣਾਏ ਨੇ, ਉਹਨਾਂ ਕੋਲ ਕੋਈ ਪੁੱਛੇ ਕਿੰਨੇ ਦਿਨਾਂ, ਆਖਣਗੇ ਜੀ 30 ਦਿਨਾਂ ਦਾ ਮਹੀਨਾ, ਵੀ 30 ਰਾਤਾਂ ਵੀ ਤਾਂ ਨਾਲ ਨੇ। ਕਦੇ ਕਿਸੇ ਨੇ ਆਖਿਆ 30 ਰਾਤਾਂ ਦਾ ਮਹੀਨਾ? ਮਹੀਨੇ ਵਿੱਚ ਇੰਨੇ ਦਿਨ ਹੁੰਦੇ ਨੇ ਬਸ, ਰਾਤਾਂ ਨਹੀਂ ਹੁੰਦੀਆਂ। ਮਨੁੱਖ ਰਾਤ ਦਾ ਤੇ ਨਾਂ ਨਹੀਂ ਲੈਣਾ ਚਾਹੁੰਦਾ, ਇਸੇ ਲਈ ਅੰਗਰੇਜ਼ ਨੇ ਵੀ ਜਦੋਂ ਆਪਣੇ ਦਿਨਾਂ ਦੇ ਨਾਂ ਰੱਖੇ ਨੇ, ਉਹਨੇ ਡੇ ਨਾਲ ਲਾਇਆ, ਨਾਈਟ ਨਹੀਂ ਲਾਈ, ਹਾਲਾਂਕਿ ਹਰ ਡੇ ਦੇ ਨਾਲ ਨਾਈਟ ਹੈ। ਸਨ ਡੇ, ਮਨ ਡੇ, ਟਿਊਜ਼ ਡੇ, ਡੇ ਉਹਦੇ ਕੋਲ ਪੁੱਛਿਆ, ਰਾਤ ਵੀ ਤਾਂ ਨਾਲ ਹੈ, ਰਾਤ ਨੂੰ ਕੋਈ ਪ੍ਰਵਾਨ ਨਹੀਂ ਕਰਦਾ, ਪਰ ਤੂੰ ਪੈਦਾ ਕੀਤੀ ਹੈ। ਕਿਹੜੀ ਅਜੀਬ ਘਟਨਾ ਹੈ, ਸੰਸਾਰ ਦੇ ਅੰਦਰ ਰਾਤ ਨੂੰ ਅੰਧੇਰੇ ਨੂੰ ਕੋਈ ਪ੍ਰਵਾਨ ਨਹੀਂ ਕਰ ਰਿਹਾ, ਜਦੋਂ ਅੰਦਰਲੇ ਪਾਸੇ ਝਾਤ ਮਾਰੀਏ ਅੰਦਰਲੇ ਆਤਮਕ ਅੰਧੇਰੇ ਨੂੰ ਮਨੁੱਖ ਪਹਿਲ ਦੇ ਰਿਹਾ। ਬਾਹਰ ਦਿਨ ਚਾਹਣਾ ਹੈ ਤੇ ਅੰਦਰ ਵੀ ਦਿਨ ਚਾਹ, ਤੇਰੇ ਅੰਦਰ ਅੰਧੇਰਾ ਹੈ, ਤੇਰੇ ਅੰਦਰ ਕਾਲੀ ਬੋਲੀ ਅੰਧੇਰੀ ਰਾਤ ਪਈ ਹੈ, ਤੂੰ ਉਹਦੇ ਵਿੱਚ ਹੀ ਜੀਉ ਜਾਣਾ, ਤੂੰ ਉਹਦੇ ਵਿੱਚ ਹੀ ਪ੍ਰਸੰਨ ਹੈ, ਤੂੰ ਉੱਥੇ ਕਦੇ ਸੋਚਿਆ ਨਹੀਂ ਇੱਥੇ ਵੀ ਦਿਨ ਚੜ੍ਹ ਜਾਏ। ਹਾਲਾਂਕਿ ਗੁਰੂ ਨੇ ਬਾਣੀ ਵਿੱਚ ਇਹ ਗੱਲ ਆਖੀ ਹੈ, ਸਾਧੂ ਕਹਿੰਦੇ ਨੇ ਰਹਿਣ ਅੰਧਾਰੀ ਕਾਰੀਆ, ਰਹਿਣ ਅੰਧਾਰੀ ਕਾਰੀਆ ਕਵਨ ਜੁਗਤ ਜਿਤ ਬੋਰੇ। ਕਹਿੰਦੇ ਨੇ ਰਾਤ ਬੜੀ ਅੰਧੇਰੀ ਹੈ, ਕਾਲੀ ਬੋਲੀ ਅੰਧੇਰੀ ਰਾਤ ਹੈ, ਕੋਈ ਜੁਗਤ ਦੱਸੋ ਕਿ ਮੇਰੇ ਜੀਵਨ ਵਿੱਚ ਦਿਨ ਚੜ੍ਹ ਜਾਏ। ਹੋਰ ਕਹਿੰਦੇ ਨੇ ਦਿਨ ਰਹਿਣ ਅੰਧਾਰੀ ਕਾਰੀਆ ਕਵਨ ਜੁਗਤ ਜਿੱਤ ਭੋਰੇ। ਮਨੁੱਖ ਚਾਨਣ ਚਾਹੁੰਦਾ। ਹੁਣ ਮੈਂ ਐਗਜ਼ਾਮਪਲ ਦੇ ਰਿਹਾ ਸੀ ਕਿ ਰੱਬ ਨੇ ਰਾਤ ਤੇ ਅੰਧੇਰਾ ਦੋਨੋਂ ਪ੍ਰਵਾਨ ਕੀਤੇ ਨੇ, ਦੋਨੋਂ ਬਣਾਏ ਨੇ, ਦੋਨਾਂ ਨੂੰ ਸਿਰਜਿਆ, ਜਿਹਨੇ ਦਿਨ ਕਰਕੇ ਕੀਤੀ ਰਾਤ, ਰਾਤ ਵੀ ਉਹਨੇ ਬਣਾਈ ਹੈ। ਕਿਉਂਕਿ ਵਿਖ ਅੰਮ੍ਰਿਤ ਸੰਸਾਰ ਉਪਾਏ, ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਉਹਨੇ ਨੇਕੀ ਨਾਲ ਬਦੀ, ਸੱਚ ਨਾਲ ਝੂਠ, ਦਿਨ ਨਾਲ ਰਾਤ, ਸਰਦੀ ਨਾਲ ਗਰਮ, ਹਰ ਇੱਕ ਚੀਜ਼ ਅਪੋਜ਼ਿਟ ਬਣਾ ਦਿੱਤੀ। ਤੇ ਬਣਾਈ ਇਸ ਲਈ ਨਹੀਂ ਕਿ ਤੂੰ ਦੋਨਾਂ ਨੂੰ ਪ੍ਰਵਾਨ ਕਰ, ਦੋ ਚੀਜ਼ਾਂ ਇਸ ਲਈ ਬਣਾਈਆਂ ਕਿ ਦੋਵਾਂ ਵਿੱਚੋਂ ਤੂੰ ਚੋਣ ਕਰ ਲਓ। ਆਹ ਤੇਰਾ ਇਮਤਿਹਾਨ, ਇਹਦੇ ਵਿੱਚ ਹੀ ਤੈਨੂੰ ਨੰਬਰ ਮਿਲਣੇ ਨੇ, ਇਹਦੇ ਵਿੱਚ ਹੀ ਤੈਨੂੰ ਡਿਗਰੀ ਮਿਲਣੀ ਹੈ, ਹੋਰ ਮਨੁੱਖ ਦਾ ਕੋਈ ਕੰਮ ਨਹੀਂ। ਕਮਨ ਕਾਜ ਸਿਰਜੇ ਜਗ ਭੀਤਰ, ਜਨਮ ਕਮਨ ਫਲ ਪਾਇਆ, ਇਹਦਾ ਜਵਾਬ ਹੈ ਕਿ ਤੇਰੇ ਸਾਹਮਣੇ ਇੱਕ ਬੁਧਾਰਤ ਰੱਖ ਦਿੱਤੀ ਹੈ, ਦੋ ਵਸਤੂਆਂ ਰੱਖ ਦਿੱਤੀਆਂ ਨੇ, ਉਹਨਾਂ ਵਿੱਚੋਂ ਇੱਕ ਪਛਾਣ ਲੈ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਰਾਹ ਦੋਵੇਂ ਇੱਕ ਜਾਣੇ, ਦੋ ਰਾਹ ਨੇ, ਇਹਨਾਂ ਵਿੱਚੋਂ ਤੂੰ ਇੱਕ ਪਛਾਣ, ਤੇਰਾ ਰਾਹ ਕਿਹੜਾ? ਰਾਹ ਦੋਵੇਂ ਇੱਕ ਜਾਣੇ ਸੋਈ ਸਿੱਝ ਸੀ। ਇੱਕ ਖਿਆਲ ਕਰਿਓ, ਹੁਣ ਇੱਥੇ ਗੁਰੂ ਨੇ ਇਹੋ ਹੀ ਐਗਜ਼ਾਮਪਲ ਦੇ ਦਿੱਤੀ। ਕਹਿਣ ਲੱਗੇ, ਹੇ ਮੇਰੇ ਰੱਬ, ਹੇ ਮੇਰੇ ਸੱਚੇ ਧਨੀ, ਤੂੰ ਸਾਰੇ ਸੰਸਾਰ ਨੂੰ ਵਣਜ ਕਰਨ ਲਈ ਇਸ ਧਰਤੀ ਤੇ ਭੇਜ ਦਿੱਤਾ ਹਰ ਜੀਵ ਨੂੰ। ਸੱਚ ਸ਼ਾਹ ਹਮਾਰਾ ਤੂੰ ਧਨੀ, ਸਭ ਜਗਤ ਵਣਜਾਰਾ ਰਾਮ ਰਾਜੇ, ਸਾਰਿਆਂ ਦੇ ਜੀਵਨ ਦੇ ਭਾਂਡੇ ਵੀ ਤੂੰ ਸਾਜ ਦਿੱਤੇ, ਸਭ ਭਾਂਡੇ ਤੂੰ ਦੇ ਸਾਜਿਆ, ਤੇ ਉਹਦੇ ਉਹਨਾਂ ਭਾਂਡਿਆਂ ਵਿੱਚ ਵਸਤੂ ਪਾਉਣ ਲਈ ਤੂੰ ਦੋ ਤਰ੍ਹਾਂ ਦੀ ਵਸਤੂ ਬਣਾ ਦਿੱਤੀ, ਉਹ ਵੀ ਤੇਰੀ ਵਿੱਚ ਵਸਤ ਹਰ ਥਾਰਾ। ਲੇਕਿਨ ਇਹਦੇ ਵਿੱਚ ਇੱਕ ਚੋਣ ਦਾ ਜਿਹੜਾ ਮਸਲਾ ਸੀ ਨਾ, ਉਹ ਮਨੁੱਖ ਤੇ ਸੀ, ਵਣਜਾਰੇ ਤੇ ਸੀ, ਕਿ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ। ਇੱਥੇ ਮੈਂ ਗੱਲ ਕਰਾਂ, ਥੋੜ੍ਹੇ ਜਿਹੇ ਉਚਾਰਨ ਵਿੱਚ ਫਰਕ ਪੈ ਗਿਆ, ਅਰਥ ਬਦਲ ਜਾਣਗੇ। ਕਈ ਵਾਰ ਪੜ੍ਹਿਆ ਜਾਂਦਾ, ਜੋ ਪਾਵੇ ਭਾਂਡੇ ਵਿੱਚ ਵਸਤ ਸੋ ਨਿਕਲੇ, ਬਿਲਕੁਲ ਨਹੀਂ। ਜੋ ਪਾਵੇ ਦਾ ਮਤਲਬ ਅਰਥ ਬਦਲ ਜਾਏਗਾ, ਬਿੰਦੀ ਲੱਗ ਗਈ ਅਰਥ ਬਦਲ ਜਾਏਗਾ, ਉਹਦਾ ਮਤਲਬ ਹੋ ਜਾਏਗਾ ਜਿਹੜਾ ਤੂੰ ਪਾਉਣਾ ਹੈ। ਇਹਦਾ ਮਤਲਬ ਕਿਸੇ ਨੂੰ ਗੁਨਾਹਗਾਰ ਰੱਬ ਬਣਾਉਂਦਾ, ਕਿਸੇ ਦੇ ਜੀਵਨ ਦੇ ਭਾਂਡੇ ਵਿੱਚ ਸ਼ਰਾਬ ਦੀਆਂ ਬੋਤਲਾਂ ਰੱਬ ਰੱਖਦਾ, ਬਿਲਕੁਲ ਨਹੀਂ। ਇਹ ਤਾਂ ਅਸੀਂ ਆਪਣਾ ਇਲਜ਼ਾਮ ਰੱਬ ਤੇ ਸੁੱਟਣਾ। ਕਈ ਵਾਰ ਆਪਣੇ ਆਪ ਨੂੰ, ਮੈਂ ਆਮ ਅਕਸਰ ਲੋਕ ਵੇਖਣਾ, ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ, ਚਲੋ ਜੀ ਇਹ ਵੀ ਸਭ ਕੁਝ ਰੱਬ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ, ਜਦੋਂ ਛੁਡਾਉਣੀ ਹੋਈ ਛੁਡਾ ਦੇਵੇਗਾ, ਜਦੋਂ ਉਹਨੇ ਅੰਮ੍ਰਿਤ ਛਕਾਉਣਾ ਹੋਇਆ ਛਕ ਲਵਾਂਗੇ, ਰੱਬ ਦੇ ਸੁਣਦੇ। ਜੇ ਪਾਵੇ ਪੜਾਂਗੇ ਤਾਂ ਮਕਸਦ ਉਹ ਬਣੇਗਾ, ਪਾਵੇ ਨਹੀਂ ਪਾਵੇ ਹੈ। ਉਹਨੇ ਨੇਕੀ ਤੇ ਬਦੀ ਦੋ ਬਣਾਈਆਂ ਨੇ ਤੇਰੇ ਪਰਖਣ ਲਈ, ਉਹਨੇ ਸ਼ਰਾਬ ਤੇ ਅੰਮ੍ਰਿਤ ਦੋ ਬਣਾਏ ਨੇ ਤੇਰੀ ਪਰਖ ਦੇਖਣ ਲਈ, ਤੂੰ ਕੀ ਪਛਾਣਨਾ, ਤੈਨੂੰ ਉਹਦੇ ਤੇ ਨੰਬਰ ਮਿਲਣੇ ਨੇ। ਜੇ ਉਹਨਾਂ ਵਿੱਚੋਂ ਸ਼ਰਾਬ ਪਾ ਲਏਗਾ ਭਾਂਡੇ ਵਿੱਚ ਫੇਲ ਹੋ ਜਾਏਗਾ, ਅੰਮ੍ਰਿਤ ਪਾ ਲਏਗਾ ਪਾਸ ਹੋ ਜਾਏਗਾ, ਉਹਨੇ ਤੈਨੂੰ ਪਰਖਣਾ। ਤੇਰੀ ਪਰਖ ਵਾਸਤੇ ਦੋ ਚੀਜ਼ਾਂ ਪਾਈਆਂ ਨੇ, ਬਣਾ ਦਿੱਤੀਆਂ ਨੇ, ਜਿਹੜੀ ਕਿਸੇ ਦੇ ਅੰਦਰ ਵੀ ਪਈ, ਬਣਾਈ ਹੋਈ ਰੱਬ ਦੀ ਹੈ, ਪਰ ਚੁਣੀ ਹੋਈ ਉਹਦੀ ਆਪਣੀ, ਚੋਣ ਦੀ ਆਪਣੀ। ਇਸ ਲਈ ਕਰਮਾਂ ਦਾ ਫਲ ਮਿਲਣਾ, ਜਿਹਨੂੰ ਆਪਾਂ ਆਖਦੇ ਹਾਂ ਕਰਮੀ ਆਪ ਜਿਹਾ ਬੀਜਿਆ ਸੋਲੂ ਨੇ ਕਰਮਾਂ ਸੁੰਦਰਾ ਖੇਤ, ਕਿਉਂਕਿ ਚੁਣੀ ਹੋਈ ਹੁੰਦੀ ਆਪਣੀ, ਕਰਮਾਂ ਦੀ ਚੋਣ ਹੁੰਦੀ ਆਪਣੀ। ਗੁਰੂ ਨੇ ਆਖਿਆ, ਹੇ ਮੇਰੇ ਮਾਲਿਕ, ਜੋ ਪਾਵਾ ਹੈ ਭਾਂਡੇ ਵਿੱਚ ਵਸਤ ਸਾਹ ਨਿਕਲੇ, ਚੋਣ ਗਲਤ ਹੋ ਗਈ ਸੰਸਾਰ ਦੀ, ਉਹਨੇ ਭਾਂਡੇ ਵਿੱਚ ਜ਼ਹਿਰ ਪਾ ਲਿਆ। ਆਪਣੀ ਰਸਾਂ ਤੋਂ ਬਾਬਾ ਰਾਮਦਾਸ ਜੀ ਨੇ ਵੀ ਬਾਣੀ ਵਿੱਚ ਇਹ ਗੱਲ ਆਖੀ, ਕਹਿਣ ਲੱਗੇ, ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ, ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ। ਇੱਥੇ ਬਸ ਨਹੀਂ, ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਲੋਕ ਅਵਗੁਣਾਂ ਕੀ ਬੰਨੇ ਗੰਛੜੀ, ਗੁਣ ਨਾ ਵਿਹਾਜੇ ਕੋਏ। ਅੰਮ੍ਰਿਤ ਤੇ ਬਿਖ ਵਿੱਚੋਂ ਕਿਹੜੀ ਚੋਣ ਕਰਦਾ ਹੈ, ਉਹਦੇ ਨਿਰਭਰ ਹੈ। ਜੋ ਪਾਵੇ ਭਾਂਡੇ ਵਿੱਚ ਬਸ ਸਾ ਨਿਕਲੇ, ਉਹੀ ਦੁਨੀਆਂ ਅੰਦਰ ਵਿਚਰਦੇ ਆ, ਉਹਦੇ ਅੰਦਰੋਂ ਨਿਕਲਦੀ, ਉਹੀ ਪ੍ਰਭਾਵ ਬਾਹਰ ਆਉਂਦਾ, ਉਹੀ ਉਹਦੇ ਜੀਵਨ ਦਾ ਦ੍ਰਿਸ਼ ਹੁੰਦਾ, ਉਹਦੇ ਵਿਚਾਰੇ ਦੇ ਕੀ ਬਸ, ਜਿਹੜੀ ਇੱਕ ਵਾਰੀ ਚੀਜ਼ ਅੰਦਰ ਪਾ ਲਈ ਉਹੀ ਵਧਦੀ ਜਾਂਦੀ। ਕਹਿਣ ਲੱਗੇ, ਹੇ ਮੇਰੇ ਮਾਲਿਕ, ਤੂੰ ਬੜੀ ਬਖਸ਼ਿਸ਼ ਕੀਤੀ, ਆਹ ਹੈ ਸ਼ੁਕਰੀਆ ਧੰਨਵਾਦ। ਹੇ ਮੇਰੇ ਸੱਚੇ ਧਨੀ, ਤੂੰ ਬੜੀ ਰਹਿਮਤ ਕੀਤੀ, ਇਸ ਦਾਸ ਨਾਨਕ ਨੂੰ ਆਪਣੀ ਭਗਤੀ ਦਾ ਭੰਡਾਰਾ ਬਖਸ਼ ਦਿੱਤਾ। ਕਹਿਣ ਲੱਗੇ, ਜਨ ਨਾਨਕ ਕੋ ਹਰ ਬਖਸ਼ਿਆ ਹਰ ਭਗਤ ਭੰਡਾਰਾ, ਜਨ ਨਾਨਕ ਕੋ ਹਰ ਬਖਸ਼ਿਆ ਹਰ ਭਗਤ ਭੰਡਾਰਾ। ਹੁਣ ਭੰਡਾਰਾ ਮਿਲ ਗਿਆ, ਤੇ ਭੰਡਾਰਾ ਵੀ ਉਹ ਜਿਵੇਂ ਪਿਛਲੇ ਦਿਨਾਂ ਚ ਲਫ਼ਜ਼ ਆਏ ਸਨ ਕਿ ਇਹ ਧਨ ਅਖੁੱਟ ਨਾਨਕ ਖੁੱਟੇ ਨਾ ਜਾਏ, ਇਹਦੀ ਵਿਆਜ ਦੀ ਲੋੜ ਨਹੀਂ, ਖੁੱਟਦਾ ਹੀ ਨਹੀਂ। ਹੁਣ ਬਾਬੇ ਨਾਨਕ ਕੋਲ, ਦੂਜੇ ਲਫ਼ਜ਼ਾਂ ਵਿੱਚ ਸਤਿਗੁਰੂ ਕੋਲ ਭਗਤੀ ਦਾ ਖਜ਼ਾਨਾ ਆ ਗਿਆ। ਜਿਵੇਂ ਬਾਬਾ ਕਬੀਰ ਨੇ ਆਖਿਆ ਨਾ, ਮੈਨੂੰ ਦਿੱਤੀ ਗੁਰੂ ਨੇ, ਤੇ ਗੁਰੂ ਨੇ ਆਖਿਆ ਹੁਣ ਇਹਨੂੰ ਰੱਖੀ ਨਾ ਇਹਨੂੰ ਵੰਡੀ, ਕਬੀਰ ਦੇਈ ਸੰਸਾਰ ਕੋ, ਲੀਨੀ ਜਿਸ ਮਸਤਕ ਭਾਗ, ਗੁਰਦੀਨੀ ਬਸਤ ਕਬੀਰ ਕੋ, ਕਿਹੜੇ ਸਪਸ਼ਟ ਆਖੀ ਹੋਣੀ। ਕਹਿਣ ਲੱਗੇ ਗੁਰਦੀਨੀ ਵਸਤ ਕਬੀਰ ਕੋ ਲੇਵੋ ਵਸਤ ਸੰਭਾਲ, ਕਬੀਰ ਦੇ ਸੰਸਾਰ ਕੋ ਲੀਨੀ ਜਿਸ ਮਸਤਕ ਭਾਲ। ਅੱਗੇ ਵੰਡਣੀ ਹੈ ਬਾਬੇ ਕੋਲ ਜਦੋਂ ਭਗਤੀ ਦਾ ਖਜ਼ਾਨਾ ਆਇਆ ਨਾ ਗੁਰੂ ਕੋਲ, ਉਹ ਸੋਚੀ ਪੈ ਗਿਆ ਹੁਣ ਮੈਂ ਵੰਡਾ। ਪਰ ਇੱਕ ਖਿਆਲ ਕਰਿਓ, ਵੰਡਣ ਦੇਣ ਦਾ ਮਸਲਾ ਉੱਥੇ ਆਉਂਦਾ ਜਿੱਥੇ ਲੋੜ ਹੋਵੇ, ਜਿੱਥੇ ਲੋੜ ਹੋਵੇ। ਅੱਗੇ ਜਾ ਕੇ ਇੱਕ ਲਫ਼ਜ਼ ਬੜਾ ਖੂਬਸੂਰਤ ਮੈਂ ਸਾਂਝਾ ਕਰਨਾ ਚਾਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਕਿਉਂਕਿ ਜਿਹੜਾ ਜਿਹੜਾ ਆਦਮੀ ਮਨੁੱਖ ਕੋਈ ਚੀਜ਼ ਦੇਣ ਲੱਗਿਆ ਵੰਡਣ ਲੱਗਿਆ ਇਹ ਨਹੀਂ ਸੋਚਦਾ ਕਿਹੜਾ ਪਾਤਰ ਹੈ ਕਿਹੜਾ ਕੁਪਾਤਰ ਹੈ, ਕਿਹੜਾ ਜਗਿਆਸੂ ਹੈ ਕਿਹੜਾ ਜਗਿਆਸੂ ਨਹੀਂ। ਗੁਰੂ ਦੀ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਜਿਹੜਾ ਜਗਿਆਸੂ ਨਾ ਹੋਵੇ ਨਾ ਸਾਕਤ ਪੁਰਸ਼ ਹੋਵੇ ਉਹਨੂੰ ਇਹ ਕਹਿਣ ਦਾ ਫਾਇਦਾ ਨਹੀਂ ਵਾਹਿਗੁਰੂ ਕਹਿ। ਕਹਿਣ ਲੱਗੇ ਰਾਮ 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 ਰਮੇ ਰਵ ਰਹੀ ਹੈ ਸਾਕਤ ਸਿਉ ਭੂਲ ਨਹੀਂ ਕਹੀ ਹੈ, ਪਾਤਰ ਨਹੀਂ। ਹਰ ਗੱਲ ਦੀ ਬਾਣੀ ਜਵਾਬ ਦਿੰਦੀ ਹੈ, ਕਹਿਣ ਲੱਗੇ ਪਾਤਰ ਨਹੀਂ। ਹਾਂ ਕੋਈ ਵਿਛੜਿਆ ਹੋਇਆ ਹੈ ਪਰ ਪਾਤਰ ਹੈ, ਚਾਹੁੰਦਾ ਹੈ, ਹਿਰਦਾ ਸਾਫ਼ ਹੈ, ਦੇਣਾ ਚਾਹੀਦਾ। ਗੁਰੂ ਜਦੋਂ ਖਜ਼ਾਨਾ ਕੋਲ ਆਇਆ ਨਾ ਸੋਚੀ ਪੈ ਗਿਆ ਕੀ ਕਰਾਂ ਕਿੱਥੇ ਵੰਡਾਂ। ਤੇ ਗੁਰੂ ਨਾਨਕ ਨੇ ਗੁਰੂ ਨੇ ਜਦੋਂ ਚੁਫੇਰੇ ਝਾਤ ਮਾਰੀ ਵੇਖਿਆ ਲੋਕ ਤੇ ਖਾਲੀ ਬੈਠੇ ਨੇ, ਤੜਪ ਰਹੇ ਨੇ ਇਸ ਖਜ਼ਾਨੇ ਤੋਂ ਬਿਨਾਂ। ਆ ਭਾਈ ਗੁਰਦਾਸ ਜੀ ਹੋ ਗੱਲ ਆਖੀ,
ਬਾਬਾ ਪੈਦਾ ਸੱਚ ਖੰਡ ਨੌ ਨਿਧ ਨਾਮ ਗਰੀਬੀ ਪਾਈ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ।
ਸੰਸਾਰ ਪਾਤਰ ਲੋੜਵੰਦ,
ਕਹਿਣ ਲੱਗੇ ਸਾਰਾ ਸੰਸਾਰ ਨਾਮ ਵਿਹੂਣਾ ਬੈਠਾ ਤੇ ਦੁਖੀ ਹੋ ਰਿਹਾ,
ਉਹਨੂੰ ਲੋੜ ਹੈ।
ਸਾਰਾ ਸੰਸਾਰ ਪ੍ਰਭੂ ਦੀ ਪ੍ਰੇਮਾ ਭਗਤੀ ਤੋਂ ਵਿਛੜਿਆ ਬੈਠਾ ਤੇ ਦੁਖੀ ਹੋ ਰਿਹਾ, ਦਿਨ ਰਾਤ ਜ਼ੁਲਮ ਹੋ ਰਹੇ ਨੇ, ਅਤਿਆਚਾਰ ਹੋ ਰਹੇ ਨੇ। ਸੰਸਾਰ ਦੀ ਹਾਲਤ ਇਹ ਹੋ ਗਈ ਹੈ ਕਿ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ, ਕੂੜ ਅਮਾਵਸ ਵਾਂਗੂ ਛਾ ਗਿਆ। ਜਦੋਂ ਕੂੜ ਦੀ ਅਮਾਵਸ ਦੀ ਰਾਤ ਹੋਵੇ ਉਦੋਂ ਇਹ ਥੋੜੇ ਵੀ ਇੱਥੇ ਰਾਤ ਹੈ ਉੱਥੇ ਰਾਤ ਨਹੀਂ, ਹਰ ਪਾਸੇ ਰਾਤ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖ ਦਿੱਤੀ, ਕਹਿਣ ਲੱਗੇ ਜਦੋਂ ਮੈਂ ਦੇਖਿਆ ਕਿ ਹਰ ਪਾਸੇ ਕੂੜ ਦੀ ਅਮਾਵਸ ਹੈ, ਕੂੜ ਹੀ ਖਿਲ ਰਿਹਾ ਹੋਇਆ ਹੈ, ਝੂਠ ਹੀ ਝੂਠ ਹੈ, ਭਾਵੇਂ ਰਾਜੇ ਦੇ ਰੂਪ ਵਿੱਚ ਹੈ ਭਾਵੇਂ ਪ੍ਰਜਾ ਦੇ ਰੂਪ ਵਿੱਚ ਹੈ, ਸੰਸਾਰ ਕੂੜ ਵਿੱਚ ਪ੍ਰਵਿਰਤ ਹੋ ਗਿਆ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਹਾਰ, ਕੂੜ ਸੋਨਾ ਕੂੜ ਰੂਪ ਪਾ ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ,
ਸਭ ਕੁਝ ਝੂਠ, ਸਭ ਕੁਝ ਝੂਠ। ਰਾਜਾ ਵੀ ਝੂਠਾ ਪ੍ਰਜਾ ਵੀ ਝੂਠ। ਇਹ ਖਿਆਲ ਕਰਿਓ ਝੂਠ ਦਾ ਅਖਰੀ ਅਰਥ ਹੈ ਜਿਹੜਾ ਹਮੇਸ਼ਾ ਰਹਿਣ ਵਾਲਾ ਨਹੀਂ, ਜਿਵੇਂ ਆਪਾਂ ਆਖੀਏ ਦੂਜੇ ਲਫ਼ਜ਼ਾਂ ਵਿੱਚ ਜਾਦੂਗਰੀ ਦੀ ਖੇਡ, ਜੋ ਕੁਝ ਦਿਸਦਾ ਉਹ ਹੈ ਨਹੀਂ ਉਹਨੂੰ ਝੂਠਾ ਕਹਿੰਦੇ, ਜੋ ਕੁਝ ਮੈਂ ਕਹਿ ਰਿਹਾ ਹੋਵਾਂ ਉਹ ਹੋਵੇ ਨਾ ਤੇ ਉਹ ਆਖੋਗੇ ਨਾ ਕਿ ਝੂਠ ਬੋਲਦਾ, ਜੋ ਕੁਝ ਕੋਈ ਦਿਖਾ ਰਿਹਾ ਉਹ ਵੀ ਝੂਠ ਹੈ, ਜੋ ਕੁਝ ਕੋਈ ਕਹਿ ਰਿਹਾ ਉਹ ਵੀ ਝੂਠ ਹੈ, ਉਹ ਹੈ ਨਹੀਂ ਇਸ ਦਾ ਮਤਲਬ ਝੂਠ। ਭਾਈ ਗੁਰਦਾਸ ਜੀ ਨੇ ਇਸ ਗੱਲ ਨੂੰ ਹੋਰ ਕਲੀਅਰ ਕੀਤਾ, ਕਹਿਣ ਲੱਗੇ ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ। ਹੁਣ ਜਾਦੂਗਰ ਦੀ ਖੇਡ ਕੀ ਹੁੰਦੀ, ਹੱਥ ਵਿੱਚ ਮਿੱਟੀ ਦੀ ਮੁੱਠੀ ਲੈਂਦਾ, ਇੱਕ ਡੰਡਾ ਜਿਹਾ ਉੱਪਰੋਂ ਫੇਰਦਾ ਤੇ ਐਂ ਖੋਲ ਕੇ ਕਹਿੰਦਾ ਦੇਖ ਲਓ ਰੁਪਿਆ ਬਣ ਗਿਆ, ਹੁਣ ਰੁਪਿਆ ਦਿਸਦਾ, ਰੁਪਿਆ ਹਰ ਕਿਸੇ ਨੂੰ ਦਿਸਦਾ, ਪਰ ਉਨੀ ਦੇਰ ਹੀ ਦਿਸਣਾ ਜੇ ਜਿੰਨੀ ਦੇਰ ਉਹਦੀ ਤਲੀ ਤੇ ਹੈ। ਕਹਿਣ ਲੱਗੇ ਦੁਨੀਆ ਦੀ ਹਾਲਤ ਵੀ ਹੋਈ, ਦੁਨੀਆ ਚੀਜ਼ ਫਿਲਹਾਲ ਸਗਲੇ, ਫਿਲਹਾਲ ਦਾ ਮਤਲਬ ਹੁੰਦਾ ਹੁਣ,
ਇਸ ਵੇਲੇ ਹੈ, ਅਗਲੇ ਪਲ ਹੋਣੀ ਨਹੀਂ ਹੋਣੀ ਮੈਨੂੰ ਨਹੀਂ ਪਤਾ। ਆਪਾਂ ਕਹਿੰਦੇ ਫਿਲਹਾਲ ਮੈਂ ਇੱਥੇ ਖੜਾ, ਇਸਦਾ ਮਤਲਬ ਹੁਣ ਹੈ। ਕਹਿਣ ਲੱਗੇ ਦੁਨੀਆਂ ਦੀ ਹਰ ਇੱਕ ਚੀਜ਼ ਦੀ ਨਿਸ਼ਾਨੀ ਝੂਠ ਕਿਉਂ ਹੈ? ਕਹਿਣ ਲੱਗੇ ਦੁਨੀਆਂ ਚੀਜ਼ ਫਿਲਹਾਲ ਸਗਲੇ, ਬਸ ਹੁਣ ਹੈ ਅੱਗੇ ਨਹੀਂ। ਜਾਦੂਗਰ ਦੀ ਖੇਡ ਵਾਂਗੂ ਹੱਥ ਤੇ ਪਿਆ ਹੋਇਆ ਰੁਪਿਆ ਹੈ, ਅਗਲੇ ਪਲ ਉਹਨੇ ਕੋਈ ਹੋਣਾ। ਜੇ ਅਗਲੇ ਪਲ ਵੀ ਉਹਦੇ ਕੋਲ ਰਹਿ ਜਾਏ, ਉਹਨੂੰ ਤੁਹਾਡੇ ਕੋਲੋਂ ਪੈਸਾ ਪੈਸਾ ਮੰਗਣ ਦੀ ਕੀ ਲੋੜ ਹੈ? ਉਹ ਦਿਨ ਰਾਤ ਰੁਪਏ ਬਣਾਈ ਜਾਏ, ਉਹਨੂੰ ਭਿਖਾਰੀ ਬਣਨ ਦੀ ਕੀ ਲੋੜ ਹੈ? ਪਰ ਜੋ ਦਿਸਦਾ ਉਹ ਹੈ ਨਹੀਂ, ਇਸ ਦਾ ਨਾ ਕੂੜ ਹੈ। ਗੁਰੂ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ?
ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ।
ਅਗਲੀ ਤੁਕ ਦੇਖ ਲਈ, ਕਹਿਣ ਲੱਗੇ ਜੇ ਸਾਰਾ ਕੁਛ ਕੂੜ ਹੈ ਤੇ ਚੱਲ ਕਿਵੇਂ ਰਿਹਾ? ਕਹਿਣ ਲੱਗੇ ਚੱਲ ਇਉਂ ਰਿਹਾ ਕਿਉਂਕਿ ਕੂੜ ਨੂੰ ਕੂੜ ਚੰਗਾ ਲੱਗਦਾ, ਕੂੜ ਕੂੜੇ ਨਹੀਂ ਲੱਗਦਾ, ਸੱਚ ਨਾਲ ਇਉਂ ਨਹੀਂ ਲੱਗਦਾ। ਕੂੜ ਜਿਹੜਾ ਕੂੜ ਵਿੱਚ ਡਗ ਬੈਠਦਾ, ਸੱਚ ਵਿੱਚ ਨਹੀਂ ਪੈਂਦਾ। ਗੁਰੂ ਨੇ ਬਾਣੀ ਵਿੱਚ ਆਖਿਆ ਕਿ ਜਿਹੜਾ ਸਾਕਤ ਪੁਰਸ਼ ਹੈ ਨਾ, ਉਹ ਜੇ ਗੁਰਦੁਆਰੇ ਆ ਵੀ ਜਾਏ, ਗੁਰੂ ਕੇ ਦਰਬਾਰ ਵਿੱਚ ਆ ਵੀ ਜਾਵੇ, ਉਹਦਾ ਚੇਤੀ ਨਹੀਂ ਲੱਗਦਾ, ਆ ਕੇ ਬਹਿ ਜਾ ਚਿੱਤ ਨਹੀਂ ਲੱਗਦਾ, ਅੱਕ ਜਾਂਦਾ, ਪਰੇਸ਼ਾਨ ਹੋ ਜਾਂਦਾ, ਕਿਉਂਕਿ ਉਹਦੀ ਖੁਰਾਕ ਇੱਥੇ ਨਹੀਂ ਹੁੰਦੀ। ਗੁਰੂ ਕਹਿੰਦੇ ਨੇ ਕੂੜ ਦਾ ਕੂੜੇ ਨਾਲ ਹੀ ਨਹੀਂ ਉਹ ਲੱਗਣਾ। ਅਮਲੀ ਅਮਲੀਆਂ ਵਿੱਚ ਬੜੇ ਖੁਸ਼ ਰਹਿੰਦੇ ਨੇ, ਸੋਫੀਆਂ ਵਿੱਚ ਨਹੀਂ। ਅਮਲੀ ਮਿਲਦੇ ਅਮਲੀਆਂ ਹੋਏ ਬਹਿਣ ਇਕੱਠੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ। ਪਰ ਦੂਜੇ ਪਾਸੇ ਕਹਿਣ ਲੱਗੇ ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕਰ ਨਿਰਜਾਸ। ਕਹਿਣ ਲੱਗੇ ਮਨ ਨਾਲ ਵਿਚਾਰ ਕੇ ਫੈਸਲਾ ਕਰ, ਦੇਖ ਲੈ ਕਦੀ ਸੱਚ ਵਿੱਚ ਕੂੜ ਦਾ ਸੰਬੰਧ ਨਹੀਂ ਜੁੜਦਾ। ਬਲਕਿ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਜਾਂ ਹੰਸ ਸਭਾ ਵਿਚਾਰ ਕਰ ਦੇਖੈ ਬੱਗਾਂ ਨਾਲ ਜੋੜ ਕਦੇ ਨਾ ਆਵੇ। ਜਦੋਂ ਹੰਸ ਸਭਾ ਇਕੱਠੇ ਹੋ ਕੇ ਬੈਠ ਕੇ ਵਿਚਾਰ ਕਰਨਗੇ ਨਾ, ਆਹ ਵਿੱਚ ਕੌਣ ਬੈਠਾ ਹੈ, ਇੱਕਦਮ ਪਛਾਣਿਆ ਜਾਏਗਾ ਇਹ ਬਗਲਾ ਬੈਠਾ ਹੈ। ਕੂੜ ਜਿਹੜਾ ਉਹ ਸੱਚ ਵਿੱਚ ਨਹੀਂ ਬਹਿ ਸਕਦਾ, ਉਹਦਾ ਚਿੱਤ ਵੀ ਉੱਥੇ ਨਹੀਂ ਲੱਗਦਾ। 10 ਦਿਨ ਜੇ ਬਾਹਰ ਹੋ ਵੀ ਜਾਏ ਤੇ ਫਿਰ ਮੁੜ ਕੇ ਕੂੜ ਵਾਲੀ ਦੌੜਦਾ, ਆਖਰ ਉਸੇ ਥਾਂ ਜਾ ਬਹਿੰਦਾ ਜਿੱਥੋਂ ਨਿਕਲਿਆ ਹੁੰਦਾ, ਕਿਉਂਕਿ ਉਹਦਾ ਸੰਬੰਧ ਹੀ ਉੱਥੇ। ਗੁਰੂ ਨੇ ਬਾਣੀ ਵਿੱਚ ਆਖੀ ਕੂੜ ਕੂੜਾ ਨਹੀਂ ਹੋ ਲੱਗਾ, ਉਹਨਾਂ ਦਾ ਨਿਯਮ ਹੈ, ਉਹਨਾਂ ਦਾ ਰਿਸ਼ਤਾ ਹੈ। ਕਹਿਣ ਲੱਗੇ ਜੇ ਹੰਸ ਸਭਾ ਵਿਚਾਰ ਕਰ ਦੇਖੈ ਬੱਗਾਂ ਨਾਲ ਜੋੜ ਕਦੇ ਨਾ ਆਵੇ, ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾਂ ਪਾਲਣ ਜਾਵੇ। ਦੋਵਾਂ ਦਾ ਫਰਕ, ਦੋਵਾਂ ਦਾ ਸੁਭਾਅ ਦਾ ਫਰਕ। ਪਰ ਕਹਿਣ ਲੱਗੇ ਕਿਉਂਕਿ ਕੂੜ ਜਿਹੜਾ ਹੈ ਉਹਦਾ ਸੰਬੰਧ ਕੂੜੇ ਨਾਲ ਨਿਉ ਲੱਗਦਾ, ਇਸ ਲਈ ਕਿਉਂਕਿ ਉਹਨਾਂ ਦਾ ਸੁਭਾਅ ਇੱਕ ਹੈ, ਉਹਨਾਂ ਦੀਆਂ ਆਦਤਾਂ ਇੱਕੋ ਨੇ, ਕੂੜ ਕੂੜੇ ਨਹੀਂ ਲੱਗਾ ਤੇ ਉਹ ਮਿਲ ਕੇ ਫਿਰ ਕੂੜ ਨੂੰ ਚਲਾਉਂਦੇ ਨੇ। ਅਸੀਂ ਅੱਜ ਦੇ ਸਮਾਜ ਵਿੱਚ ਵੀ ਦੇਖ ਸਕਦੇ, ਕੂੜੇ 4 ਦਿਨ ਵੱਖ ਹੋ ਜਾਣ ਮੁੜ ਮਿਲ ਪੈਂਦੇ, ਮਿਲ ਕੇ ਕੂੜ ਦੀ ਜਮਾਤ ਨੂੰ ਚਲਾ, ਸੱਚ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਵਿਸਰਿਆ ਕਰਤਾਰ ਕਿਸ ਨਾਲ ਕੀਚੇ ਦੋਸਤੀ? ਕਹਿਣ ਲੱਗੇ ਭਲਿਆ ਤੂੰ ਤੇ ਸੋਚ, ਤੂੰ ਉਹਨਾਂ ਕੂੜਿਆਂ ਨਾਲ ਦੋਸਤੀ ਕਿਵੇਂ ਪਾਵੇਂਗਾ, ਉਹਦੇ ਨਾਲ ਸੰਬੰਧ ਕਿਵੇਂ ਰੱਖੇਗਾ? ਉਹ ਤੇ ਅੱਜ ਵੀ ਗਏ ਕੱਲ ਵੀ ਗਏ, ਕਿਸ ਨਾਲ ਕੀਚੇ ਦੋਸਤੀ? ਸਭ ਕੂੜ ਦਾ ਜੱਗ ਜਿੰਨਾ, ਕੂੜ ਦਾ ਪਸਾਰਾ ਹਮੇਸ਼ਾ ਨਹੀਂ ਰਹਿੰਦਾ, ਜਿਵੇਂ ਜਾਦੂਗਰ ਦੇ ਹੱਥ ਤੇ ਤਲੀ ਤੇ ਪਿਆ ਹੋਇਆ ਰੁਪਿਆ ਹਮੇਸ਼ਾ ਨਹੀਂ ਰਹਿੰਦਾ। ਜਿਹੜਾ ਉਸ ਰੁਪਏ ਦਾ ਸਹਾਰਾ ਲੈਂਦਾ ਨਾ ਉਹ ਭੁੱਖਾ ਹੀ ਰਹਿੰਦਾ, ਜਿਹੜਾ ਉਸ ਰੁਪਏ ਦੇ ਸਹਾਰੇ ਜੀਵਨ ਗੁਜ਼ਾਰਨਾ ਚਾਹੇ ਨਾ ਉਹ ਗਰੀਬ ਹੀ ਰਹਿੰਦਾ, ਕਿਉਂਕਿ ਉਹਨੂੰ ਪਤਾ ਹੋਵੇ ਜਾਦੂਗਰ ਦਾ ਰੁਪਿਆ ਅਸਲ ਰੁਪਿਆ ਨਹੀਂ, ਦੁਨੀਆ ਚੀਜ਼ ਫਿਲਹਾਲ ਸੱਟ ਲੈ। ਕਿਸ ਨਾਲ ਕੀ ਚਾਹੇ ਦੋਸਤੀ, ਸਭ ਜਗ ਚੱਲਣਹਾਰ। ਪਰ ਅਗਲੇ ਪਾਸੇ ਇੱਕ ਗੱਲ ਦਾ ਬੜਾ ਖੂਬਸੂਰਤ ਜਵਾਬ ਹੈ, ਕਹਿਣ ਲੱਗੇ ਫਿਰ ਵੀ ਕੂੜ ਕੂੜੇ ਨੂੰ ਮਿੱਠਾ ਲੱਗਦਾ ਤੇ ਮਾਖੀ ਵਰਗਾ ਸ਼ਹਿਦ ਵਰਗਾ ਮਿੱਠਾ ਲੱਗਦਾ। ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ, ਹਾਲਾਂਕਿ ਉਸ ਕੂੜ ਨੇ ਪੂਰਾਂ ਦੇ ਪੂਰ ਤਬਾਹ ਕਰ ਦਿੱਤੇ ਹੁੰਦੇ ਨੇ। ਹੁਣ ਅਗਲੀ ਧੱਪੜ, ਉਹ ਕੂੜ ਸੰਸਾਰ ਬਣਿਆ ਕਿਵੇਂ? ਮੈਂ ਹੈਰਾਨ ਹੋਇਆ ਕਿ ਦੋ ਦਿਨ ਪਹਿਲਾਂ ਇਸੇ ਸ੍ਰੀ ਆਸਾਜੀ ਦੀ ਵਾਰ ਦੇ ਦੂਜੇ ਸਲੋਕ ਵਿੱਚ ਆਖਰ ਨੇ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਉੱਥੇ ਸਭ ਕੁਛ ਸੱਚ ਹੈ। ਇੱਥੇ ਆਖ ਰਹੇ ਨੇ ਕੂੜ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਇਹ ਫਰਕ ਕਿਉਂ? ਲਓ ਇਸ ਸਾਰੀ ਗੱਲ ਦਾ, ਇਸ ਸਾਰੇ ਭਰਮ ਦਾ ਜਵਾਬ ਇੱਕ ਲਾਈਨ ਵਿੱਚ ਮਿਲ ਗਿਆ, ਉਹ ਸੀ ਅਗਲੀ ਲਾਈਨ। ਉਹ ਜਿੱਥੇ ਸੱਚੇ ਦਾ ਲਫ਼ਜ਼ ਆਇਆ ਤੁਸੀਂ ਸਾਰਾ ਉਹ ਸਲੋਕ ਪੜ੍ਹੋ, ਉੱਥੇ ਨਾਲ ਤੇਰੇ ਜੋੜ ਦਿੱਤਾ। ਗੁਰੂ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਲਈ ਕਿੰਨੀ ਇਕਾਗਰਤਾ ਦੀ ਲੋੜ ਹੈ, ਸ਼ਬਦਾਵਲੀ ਕਿੰਨੀ ਸੂਝ ਨਾਲ ਚੁਣ ਕੇ ਪਾਈ ਗਈ ਹੈ। ਤੁਕਬੰਦੀ ਨਹੀਂ, ਲੋਕ ਜਾਣੇ ਇਹ ਗੀਤ ਹੈ, ਮਤ ਸਮਝੋ ਇੱਕ ਤੁਕਬੰਦੀ ਹੈ, ਇਹ ਕੋਈ ਕਾਵਿ ਰਚਨਾ ਬਿਲਕੁਲ ਨਹੀਂ, ਇਹ ਫਿਲਾਸਫੀ ਹੈ। ਹੁਣ ਉੱਥੇ ਸੱਚ ਦੀ ਜਦੋਂ ਗੱਲ ਕੀਤੀ ਹੈ ਨਾ ਇਸੇ ਸੰਸਾਰ ਦੀ, ਉੱਥੇ ਨਾਲ ਲਫ਼ਜ਼ ਤੇਰੇ ਪਾਤ ਹੈ। ਸਾਰੇ ਸਲੋਕ ਵਿੱਚ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਜਿਹਦੇ ਨਾਲ ਤੂੰ ਜੁੜਿਆ ਹੈ ਉਹ ਸਭ ਕੁਝ ਸੱਚ ਹੈ। ਤੇ ਇੱਥੇ ਇੱਥੇ ਤੁਧ ਬਾਜ ਲਾਤਾ ਹੈ ਨਾਨਕ ਵਖਾਣੇ ਬੇਨਤੀ ਕਿ ਤੁਧ ਬਾਜ ਕੂੜੋ ਕੂੜ, ਜੇ ਤੇਰੇ ਲਫ਼ਜ਼ ਨਾਲ ਟੁੱਟ ਗਿਆ, ਤੁਧ ਬਾਜ ਹੋ ਗਿਆ, ਤੇਰੇ ਤੋਂ ਬਿਨਾਂ ਹੋ ਗਿਆ, ਸਭ ਕੂੜ ਹੋ ਗਿਆ। ਉਸ ਸਲੋਕ ਵਿੱਚ ਤੇ ਇਸ ਸਲੋਕ ਦੇ ਅੰਦਰ ਜਿਹੜਾ ਇੱਕ ਭਰਮ ਖੜਾ ਹੋਇਆ ਸੀ ਇਹ ਇੱਕ ਤੁੱਕ ਵਿੱਚ ਲਪੇਟ ਦਿੱਤਾ। ਕਹਿਣ ਲੱਗੇ ਉਦੋਂ ਉੱਥੇ ਜਿਹਦੀ ਮੈਂ ਗੱਲ ਕਰ ਰਿਹਾ ਸੀ ਉਹ ਜਿਹੜਾ ਤੇਰੇ ਨਾਲ ਜੁੜਿਆ ਹੋਇਆ ਸੰਸਾਰ ਸੀ ਉਹ ਸੱਚ ਸੀ, ਕਿਉਂਕਿ ਉੱਥੇ ਲਫ਼ਜ਼ ਤੇਰਾ ਹੈ, ਹਰ ਲਾਈਨ ਨਾਲ ਤੇਰਾ ਹੈ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ, ਸੱਚਾ ਤੇਰਾ ਅਮਰ, ਸੱਚਾ ਦੀ ਬਣ, ਸਾਰਾ ਕੁਛ ਤੇਰੇ ਨਾਲ ਜੁੜਿਆ ਹੋਇਆ। ਤੇ ਇੱਥੇ ਫੈਸਲਾ ਦੇ ਦਿੱਤਾ ਕਿ ਜਦੋਂ ਤੇਰਾ ਲਫ਼ਜ਼ ਨਾਲੋਂ ਟੁੱਟ ਗਿਆ, ਤੁਧ ਬਾਜ ਹੋ ਗਿਆ, ਤੇਰੇ ਤੋਂ ਬਿਨਾਂ ਹੋ ਗਿਆ, ਸਭ ਕੂੜ ਹੋ ਗਿਆ। ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ। ਹੁਣ ਸਵਾਲ ਪੈਦਾ ਹੋਇਆ ਜੀ ਸੱਚ ਕਿਵੇਂ ਮਿਲੇ, ਜੇ ਸੱਚ ਤੂੰ ਤੇਰੇ ਤੋਂ ਬਿਨਾਂ ਸਭ ਕੂੜ ਹੀ ਕੂੜ ਹੈ, ਫਿਰ ਸੱਚ ਕਿਵੇਂ ਮਿਲੇ, ਮੈਂ ਸੱਚ ਕਿਹਨੂੰ ਸਮਝਾਂ, ਕਿਵੇਂ ਸਮਝਾਂ ਕਿ ਇਸ ਕੋਲ ਸੱਚ ਹੈ, ਸੱਚ ਦੀ ਪ੍ਰਾਪਤੀ ਦੀ ਨਿਸ਼ਾਨੀ ਕੀ ਹੈ, ਜੇ ਤੇਰੇ ਤੋਂ ਵਿਛੜ ਕੇ ਸੱਚ ਤੋਂ ਵਿਛੜ ਕੇ ਸਭ ਕੂੜ ਹੀ ਕੂੜ ਹੈ, ਤੇ ਸੱਚ ਦੀ ਪਰਿਭਾਸ਼ਾ ਕੀ ਹੈ। ਲਓ ਆਹ ਪਰਿਭਾਸ਼ਾ ਸਮਝਣੀ ਹੈ। ਗੁਰੂ ਕਹਿਣ ਲੱਗੇ ਸੱਚ ਤਾਂ ਪਰ ਜਾਣੀਏ, ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ, ਕੂੜ ਕੀ ਮਲ ਉਤਰੇ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਚਨਾ ਆਨੰਦ ਸਾਹਿਬ ਪੜ੍ਹਦੇ ਉਹਨਾਂ ਨੇ ਤਰੇਮ ਵਿੱਚ, ਉਹਦੇ ਵਿੱਚ ਵੀ ਇਸੇ ਗੱਲ ਦੀ ਤਾਈਦ ਕੀਤੀ ਜਾਂਦੀ ਹੈ ਤੇ ਕਹਿੰਦੇ ਨੇ ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਅਗਲੀ ਤੁਕ ਪੜ੍ਹੋ, ਨਿਸ਼ਾਨੀ ਕੂੜ ਕੀ ਸੋਏ ਪਹੁੰਚੇ ਨਾ, ਕੂੜ ਦੀ ਸੋ ਵੀ ਅੰਦਰ ਨਾ ਜਾਵੇ, ਕੂੜ ਜਾਣਾ ਤਾਂ ਕਿਤੇ ਰਹਿ ਗਿਆ। ਉੜਤੀ ਸੋਏ ਪਹੁੰਚੇ ਨਾਈ ਮਨਸਾ ਸੱਚ ਸਮਾਈ। ਕਹਿਣ ਲੱਗੇ ਜੇ ਹਿਰਦੇ ਵਿੱਚ ਸੱਚ ਨਾ ਗਿਆ, ਜੇ ਅੰਦਰ ਸੱਚ ਨਾ ਪੁੱਜਿਆ ਤੇ ਕਈ ਵਾਰ ਤਾਂ ਮਨੁੱਖ ਬਾਹਰ ਇਹ ਫੈਸਲੇ ਕਰਨ ਲੱਗ ਪੈਂਦਾ, ਕਹਿੰਦਾ ਭਲਾ ਸੱਚ ਕਹਿਣ ਦਾ ਫਾਇਦਾ ਕੀ ਹੈ, ਇੱਥੇ ਜਿੱਥੇ ਫਾਇਦਾ ਹੋਵੇ ਉੱਥੇ ਸੱਚ ਆਖਾਂਗੇ, ਜਿੱਥੇ ਕੂੜ ਨਾਲ ਫਾਇਦਾ ਹੁੰਦਾ ਹੋਵੇ ਉੱਥੇ ਕੂੜ ਵਰਤਾਂਗੇ। ਬਲਕਿ ਕਈ ਲੋਕ ਦਲੀਲ ਦੇਣ ਲੱਗ ਪੈਂਦੇ ਨੇ, ਕਹਿੰਦੇ ਜੀ ਕਿਸੇ ਥਾਂ ਤੇ ਕੂੜ ਬੋਲਿਆ ਕਿਸੇ ਦਾ ਭਲਾ ਹੁੰਦਾ ਹੋਵੇ ਤੇ ਬੋਲ ਲੈਣਾ ਚਾਹੀਦਾ। ਮਨੁੱਖ ਸੱਚ ਤੇ ਕੂੜ ਦੀ ਪਰਿਭਾਸ਼ਾ ਆਪਣੀ ਮਰਜ਼ੀ ਦੀ ਬਣਾਉਣ ਲੱਗ ਪੈਂਦਾ। ਗੁਰੂ ਕਹਿੰਦੇ ਨੇ ਇਹਦਾ ਮਤਲਬ ਉਹਦੇ ਅੰਦਰ ਹਜੇ ਸੱਚ ਨਹੀਂ ਗਿਆ, ਉਹ ਸੱਚ ਦੀ ਵਰਤੋਂ ਹੀ ਕਰਦਾ।
ਸੱਚ ਤਾਂ ਭਰ ਜਾਣੀਏ ਜਾਂ ਹਿਰਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਧੋਏ। ਸੱਚ ਤਾਂ ਭਰ ਜਾਣੀਏ ਜਾਂ ਸੱਚ ਧਰੇ ਪਿਆਰ।
ਕਹਿਣ ਲੱਗੇ ਜਦੋਂ ਸੱਚ ਨਾਲ ਪਿਆਰ ਪੈਦਾ ਹੋ ਜਾਏ, ਸੱਚ ਨਾਲ ਸਨੇਹ ਪੈਦਾ ਹੋ ਜਾਏ ਤੇ ਜਿਹਦੇ ਨਾਲ ਸਨੇਹ ਪੈਦਾ ਹੋ ਜਾਏ ਨਾ ਉਹਦੇ ਤੋਂ ਮਨੁੱਖ ਸਭ ਕੁਝ ਵਾਰ ਦਿੰਦਾ, ਉਹਨੂੰ ਨਹੀਂ ਛੱਡ ਸਕਦਾ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗਤੋਰੀ। ਗੁਰੂ ਕਹਿੰਦੇ ਜਿਸ ਨਾਲ ਜਿਸ ਦਿਨ ਸੱਚ ਨਾਲ ਪ੍ਰੀਤ ਪੈ ਗਈ, ਸੱਚ ਨਾਲ ਨਿਉਂ ਲੱਗ ਗਿਆ, ਸੱਚ ਨਾਲ ਪਿਆਰ ਪੈ ਗਿਆ, ਉਸ ਦਿਨ ਤੈਨੂੰ ਕੋਈ ਸੱਚ ਦੇ ਉੱਤੋਂ ਜਿੰਨੀ ਮਰਜ਼ੀ ਕੁਰਬਾਨੀ ਦੇਣ ਦਾ ਸਮਾਂ ਆ ਜਾਏ ਤੂੰ ਆਖੇਗਾ ਮੈਂ ਸੱਚ ਨਹੀਂ ਤਿਆਗ ਸਕਦਾ।
ਸੱਚ ਤਾਂ ਭਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾ ਸੁਣ ਮਨ ਰਹਿਸੀਏ।
ਉਦੋਂ ਤਾਂ ਸੱਚੇ ਨਾਮ ਨੂੰ ਸੁਣ ਕੇ ਹੀ ਮਨ ਖਿੜੇਗਾ, ਉਹਦਾ ਖੇੜਾ ਹੀ ਉਹਦੇ ਵਿੱਚ ਟਿਕਿਆ ਹੋਏਗਾ, ਉਹ ਤੱਤੀਆਂ ਲੋਹਾਂ ਤੇ ਬੈਠਾ ਵੀ ਖੜਿਆ ਹੋਏਗਾ ਕਿਉਂਕਿ ਉਹਦੇ ਕੋਲ ਨਾਮ ਹੈ, ਉਹ ਚਾਂਦਨੀ ਚੌਂਕ ਵਿੱਚ ਬੈਠਾ ਵੀ ਖੜਿਆ ਹੋਵੇਗਾ ਕਿਉਂਕਿ ਉਹਦੇ ਕੋਲ ਨਾਮ ਹੈ, ਕਿਉਂਕਿ ਉਹਦਾ ਮਨ ਤਾਂ ਖਿੜਿਆ ਹੋਇਆ ਨਾਮ ਕਰਕੇ ਸੱਚ ਨਾਲ ਜੁੜ ਕੇ। ਹੁਣ ਜ਼ਰਾ ਅਗਲੀ ਲਾਈਨ ਪੜ੍ਹੇਗਾ।
ਸੱਚ ਤਾਂ ਭਰ ਜਾਣੀਏ ਜਾਂ ਜੁਗਤ ਜਾਣੇ ਜੀਓ।
ਸੱਚ ਜਿਸ ਹਿਰਦੇ ਵਿੱਚ ਆ ਜਾਏ, ਗੁਰੂ ਕਹਿੰਦੇ ਨੇ ਉਹਦੀ ਨਿਸ਼ਾਨੀ ਕੀ ਹੈ, ਤਾਂ ਉਹ ਸੱਚ ਦਾ ਵਾਰਿਸ ਹੈ ਜੇ ਉਹਨੂੰ ਜੀਵਨ ਦੀ ਜੁਗਤੀ ਆ ਜਾਏ, ਉਹਨੂੰ ਜੀਵਨਾ ਆ ਜਾਏ। ਤੇ ਜੀਵਨ ਵਿੱਚ ਕਰਮ ਕਿਹੜੇ ਨੇ, ਧਰਤ ਕਾਇਆ ਸਾਧ ਕੇ, ਅੱਜ ਸਵੇਰੇ ਵੀ ਲਫ਼ਜ਼ ਆਏ ਸਨ ਕਿ ਕਾਇਆ ਜਿਹੜੀ ਹੈ ਉਹ ਧਰਤੀ ਹੈ, ਕਰਮ ਖੇਤਰ ਹੈ, ਕਰਮ ਖੇਤਰ ਹੈ, ਕਰਮ ਧਰਤੀ ਸਰੀਰ। ਕਲਯੁਗ ਵਿੱਚ ਜੇ ਹੱਕ ਬੀਜੇ ਤੇ ਹੱਕ ਪਾਏ, ਅੱਜ ਸਵੇਰੇ ਇਸ ਗੱਲ ਨੂੰ ਸਪਸ਼ਟ ਹੋਈ ਸੀ ਜਿੱਥੇ ਆਇਆ ਸੀ ਕੱਲ ਸ਼ਾਮ ਦੀ, ਹਰ ਅੰਮ੍ਰਿਤ ਭਿੰਨੀ ਦਿਹੋਰੀ, ਕਿਉਂਕਿ ਦਿਹੋਰੀ ਤੇ ਜਿੰਦਾ ਮਤਲਬ ਕਰਮਾਂ ਵਿੱਚ ਅੰਮ੍ਰਿਤ ਸਮਾ ਜਾਣਾ, ਕਾਇਆ ਨੂੰ ਸੰਭਾਲਣ ਦਾ ਮਤਲਬ ਹੈ ਕਾਇਆ ਵਿੱਚ ਸੱਚ ਸਮਾ ਜਾਣਾ, ਧਰਤ ਕਾਇਆ ਸਾਧ ਕੇ, ਭਾਵ ਕਰਮਾਂ ਦੀ ਸਾਧਨਾ ਇਹ ਹੈ ਕਿ ਉਹਦੇ ਵਿੱਚ ਸੱਚ ਟਿਕ ਜਾਏਗੀ। ਧਰਤ ਕਾਇਆ ਸਾਧ ਕੇ ਵਿੱਚ ਦੇਹ ਕਰਤਾ ਬੀਉ, ਕਰਤਾ ਅਕਾਲ ਪੁਰਖ ਸੱਚ ਜਿਹੜਾ ਉਹ ਕਰਮ ਧਰਤੀ ਵਿੱਚ ਸਮਾ ਜਾਏ। ਤੇ ਜੇ ਕਰਮਾਂ ਵਿੱਚ ਸੱਚ ਨਾ ਆਵੇ, ਮੂੰਹੋਂ ਸੱਚ ਬੋਲ ਵੀ ਲਵੇ ਪਰ ਪ੍ਰੈਕਟੀਕਲੀ ਸੱਚ ਨਾ ਆਖੇ ਵਰਤੇ ਜੀਵਨ ਵਿੱਚ, ਗੁਰੂ ਕਹਿਣ ਲੱਗੇ ਕਰਮ ਵਿੱਚ ਸਮਾ ਜਾਏ। ਅਗਲੇ ਪਾਸੇ ਅਗਲੇ ਸੱਚ ਦੀ ਪਰਿਭਾਸ਼ਾ ਦੇ ਅਗਲੀ ਲਾਈਨ ਵਿੱਚ ਇੱਕ ਜਿਹੜਾ ਆਮ ਭਰਮ ਹੈ ਉਹ ਸਪਸ਼ਟ ਕਰਨਾ ਚਾਹੁੰਦਾ। ਗੁਰੂ ਕਹਿੰਦੇ ਨੇ
ਸੱਚ ਤਾਂ ਭਰ ਜਾਣੀਏ ਜਾਂ ਸਿੱਖ ਸੱਚੀ ਲੈ।
ਕਹਿਣ ਲੱਗੇ ਮੈਂ ਸੱਚ ਤਾਂ ਸਮਝਾਂ ਜੇ ਸੱਚੀ ਸਿੱਖਿਆ ਨਾਲ ਜੁੜ ਜਾਏ। ਇਹ ਨਾ ਹੋਵੇ ਕਿ ਸਤਿਗੁਰ ਕੀ ਰੀਸੇ ਹੋਰ ਕੱਚ ਪਿੱਚ ਬੋਲਦੇ ਉਹਨਾਂ ਨਾਲ ਹੀ ਜੁੜਿਆ ਫਿਰੇ, ਥਾਂ ਥਾਂ ਤੋਂ ਸਿੱਖਿਆ ਲੈਂਦਾ ਫਿਰੇ। ਕਹਿਣ ਲੱਗੇ ਨਹੀਂ ਸੱਚ ਤਾਂ ਹੈ ਜੇ ਸੱਚ ਦੀ ਸਿੱਖਿਆ ਨਾਲ ਜੁੜ ਜਾਏ, ਸਿੱਖ ਸੱਚੀ ਲੈ। ਅਗਲੇ ਲਫ਼ਜ਼ ਕੀ ਨੇ, ਲਫ਼ਜ਼ ਨੇ ਪੁੰਨ ਦਾਨ ਨਾਲ ਸੰਬੰਧਿਤ, ਲਓ ਇੱਥੇ ਰੁਕਣਾ। ਇਹ ਬੜਾ ਇੱਕ ਭਰਮ ਪੈਦਾ ਹੋ ਰਿਹਾ। ਇਸੇ ਲਈ ਜੀ ਦਇਆ ਨੂੰ ਪੁੰਨ ਦਾਨ ਨਾਲ ਜੋੜਿਆ, ਇਸ ਲਾਈਨ ਨਾਲ ਵਰਤਿਆ, ਪਹਿਲਾਂ ਨਹੀਂ ਵਰਤਿਆ। ਆਹ ਇੱਥੇ ਰੁਕ ਲੈ, ਅਸੀਂ ਜੀ ਦਇਆ ਦੇ ਅਰਥ ਹੀ ਬਦਲ ਦਿੱਤੇ ਨੇ। ਜੀ ਦਇਆ ਨੂੰ ਅਸੀਂ ਅਹਿੰਸਾ ਪਰਮੋ ਧਰਮ ਵੱਲ ਲਿਜਾ ਕੇ ਝਗੜੀ ਜਾਂਦੇ ਹਾਂ ਆਪਸ ਵਿੱਚ, ਇਹਨੂੰ ਪੁੰਨ ਦਾਨ ਨਾਲ ਜੋੜਿਆ, ਕਿਉਂਕਿ ਪੁੰਨ ਦਾਨ ਜਿਹੜਾ ਹੁੰਦਾ ਉਹ ਹੁੰਦਾ ਹੀ ਜੀ ਦਇਆ ਤੇ। ਤੇ ਗੁਰੂ ਕਹਿੰਦੇ ਨੇ ਉਹ ਜਾਣ ਲਵੇ, ਸਮਝ ਲੈ ਕਿਹਨੂੰ ਕਿਹੜੀ ਚੀਜ਼ ਦੀ ਲੋੜ ਹੈ, ਕਿਸੇ ਤੇ ਤਰਸ ਕਰਨਾ ਹੈ ਤਾਂ ਕਿਵੇਂ ਕਰਨਾ ਹੈ, ਤੇ ਕਿਹੋ ਜਿਹੇ ਵਿਅਕਤੀ ਤੇ ਕਰਨਾ ਹੈ, ਕੋਈ ਪੁੰਨ ਦਾਨ ਕਰਨਾ ਹੈ ਨਾ। ਗੁਰੂ ਨੇ ਵੀ ਨਹੀਂ ਆਖਿਆ ਖੇਤ ਪਛਾਣੇ ਦੀਜੇ ਦਾਨ ਸੋ ਖੱਤਰੀ ਦਰਗੇ ਪ੍ਰਵਾਨ, ਕਹਿ ਦਿੱਤਾ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੇ ਦਾਨ। ਦਾਨ ਜਿਹੜਾ ਹੁੰਦਾ ਹੀ ਦਇਆ ਵਿੱਚੋਂ, ਜਿਹਦੇ ਕੋਲ ਦਇਆ ਨਹੀਂ ਉਹ ਦਾਨ ਕਿਉਂ ਕਰੇਗਾ। ਤੇ ਦਾਨ ਦੇ ਅਰਥ ਵੀ ਤਾਂ ਬਣਦੇ, ਇਹ ਜਿਹੜੇ ਆਪਾਂ ਆਮ ਪੁਰਾਤਨ ਸਮੇਂ ਅੰਦਰ ਦਾਨ ਵੇਖਦੇ ਰਹੇ ਹਾਂ ਨਾ, ਉਹਦਾ ਕਾਰਨ ਇਹੋ ਸੀ ਕਿ ਉੱਥੇ ਖੇਤ ਪਛਾਣੇ ਕੋਈ ਨਹੀਂ ਸੀ, ਪਛਾਣ ਕਿਉਂਕਿ ਬ੍ਰਾਹਮਣ ਨੇ ਖਤਮ ਕਰ ਦਿੱਤੀ ਸੀ ਕਿ ਕੁਝ ਕਿਸੇ ਨੂੰ ਪੜ੍ਹਨ ਦਾ ਲਿਖਣ ਦਾ ਧਰਮ ਵਿਚਾਰਨ ਦਾ ਹੱਕ ਕੋਈ ਨਹੀਂ। ਫਿਰ ਉਹਨੇ ਦਾਨ ਦੇ ਅਰਥ ਹੀ ਬਦਲ ਦਿੱਤੇ, ਜੋ ਬ੍ਰਾਹਮਣ ਆਖੇ ਉਹ ਦਾਨ ਕਰਨਾ। ਉਹਨੇ ਆਖਿਆ ਆਪਣੀਆਂ ਧੀਆਂ ਦਾਨ ਕਰਦੇ, ਇਹਨੂੰ ਵੀ ਦਾਨ ਬਣ ਲਿਆ। ਤੇ ਦਾਨ ਕਰਨ ਵਾਲੇ ਨੂੰ ਇਹ ਪਤਾ ਹੀ ਨਹੀਂ ਸੀ ਦਇਆਵਾਨ ਦਇਆ ਵਿੱਚੋਂ ਦਾਨ ਨਿਕਲਦਾ, ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ, ਉਹਨੂੰ ਪਤਾ ਨਹੀਂ ਸੀ ਦਇਆ ਵਿੱਚੋਂ ਲੋੜ ਵਿੱਚੋਂ ਦਾਨ ਦੀ ਲੋੜ ਮਹਿਸੂਸ ਹੁੰਦੀ। ਉਹਨੇ ਸੋਚਿਆ, ਇਹਨੂੰ ਆਖਿਆ ਨਹੀਂ ਬ੍ਰਾਹਮਣ ਆਖ ਰਿਹਾ ਦਾਨ ਕਰਦੇ ਧੀਆਂ, ਇਸ ਲਈ ਕਰਦੇ ਹੋ ਗਈ। ਬ੍ਰਾਹਮਣ ਨੇ ਆਖਿਆ ਪਤਨੀ ਦਾਨ ਕਰਦੇ ਕਰ ਦਿੱਤੀ, ਉਹ ਗੁਰੂ ਨੇ ਵੀ ਅਰਜ਼ ਕਰਾਂ। ਇਸੇ ਲਈ ਉਹਨੂੰ ਐਗਜ਼ਾਮਪਲ ਵਜੋਂ ਲਫ਼ਜ਼ ਵਰਤਿਆ, ਕਹਿਣ ਲੱਗੇ ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ। ਗੁਰੂ ਨੇ ਆਖਿਆ ਮੈਨੂੰ ਪ੍ਰਵਾਨ ਨਹੀਂ ਕਰਦਾ ਐਸੋ ਦਾਨ, ਨਿਤ ਨਿਤੇ ਕੀਜੇ ਰਾਮ ਨਾਮ ਸਰਤਾਉ ਨਾ ਪੁਜੇ, ਤੂੰ ਦਿਨ ਰਾਤ ਕਰੀ ਜਾਏ ਉਹ ਜੇ ਦਾਨ ਮੈਨੂੰ ਪ੍ਰਵਾਨ ਹੈ, ਰੱਬ ਨੂੰ ਵੀ ਪ੍ਰਵਾਨ ਹੈ। ਕਿਉਂਕਿ ਦਾਨ ਨਹੀਂ, ਦਾਨ ਤਾਂ ਹੁੰਦਾ ਲੋੜਵੰਦ ਨੂੰ, ਤਰਸ ਕਰਕੇ ਕੀਤਾ ਜਾਂਦਾ। ਗੁਰੂ ਨੇ ਆਖਿਆ ਅਕਲੀ ਸਾਹਿਬ ਸੇਵੀਏ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੈ ਦਾਨ, ਪਹਿਲਾਂ ਪਛਾਣ ਤੇ ਕਿਸ ਜੀ ਤੇ ਕਿਹੜੀ ਦਇਆ ਕਰਨੀ ਹੈ। ਲੋੜਵੰਦ ਹੋਣ ਦੇ ਬਾਵਜੂਦ ਫਿਰ ਵੀ ਤੈਨੂੰ ਵਿਚਾਰਨਾ ਪਏਗਾ ਅਕਲ ਨਾਲ ਕਿ ਇਹਦੀ ਇਹ ਲੋੜ ਪੂਰੀ ਕਰਨੀ ਹੈ ਕਿ ਨਹੀਂ ਕਰਨੀ। ਕੋਈ ਭੁੱਖਾ ਤੁਹਾਡੇ ਦਰਵਾਜ਼ੇ ਤੇ ਆ ਜਾਂਦਾ, ਉਹਨੂੰ ਰੋਟੀ ਖਵਾਉਂਦੇ ਹੋ, ਠੀਕ ਹੈ ਲੋੜਵੰਦ। ਕੋਈ ਕੰਮ ਚਾਹੁੰਦਾ ਪਰ ਕੰਮ ਅਜੇ ਨਹੀਂ ਮਿਲਦਾ, ਹੋ ਸਕਦਾ ਦੋ ਚਾਰ ਦਿਨ ਦਸ ਦਿਨ ਤੁਹਾਨੂੰ ਉਹਦੀ ਮਦਦ ਕਰਨੀ ਪੈ ਜਾਏ ਕਰਨੀ। ਪਰ ਜੇ ਤੁਹਾਨੂੰ ਆਖੇ ਵੀ ਮੈਨੂੰ ਤਾਂ ਰੋਜ਼ ਸ਼ਰਾਬ ਪੀਣ ਦੀ ਆਦਤ ਸੀ, ਮੈਂ ਇੱਕ ਬੋਤਲ ਰੋਜ਼ ਸ਼ਰਾਬ ਦੀ ਪੀਂਦਾ ਸਾਂ, ਮੈਨੂੰ ਤਿੰਨ ਦਿਨ ਹੋ ਗਏ ਨੇ ਕਾਰੋਬਾਰ ਕੋਈ ਨਹੀਂ, ਮੈਨੂੰ ਤਿੰਨ ਦਿਨ ਹੋ ਗਏ ਨੇ ਸ਼ਰਾਬ ਪੀਤੀਆਂ ਨੂੰ, ਇਸ ਲਈ ਮੇਰੇ ਤਾਂ ਲੋੜ ਹੈ, ਮੈਨੂੰ ਰੋਜ਼ ਸ਼ਰਾਬ ਦੀ ਬੋਤਲ ਵੀ ਦਿਓਗੇ, ਦੇ ਦੇਣੀ ਚਾਹੀਦੀ। ਸੋਚਣਾ ਪੈਣਾ, ਦਾਨ ਬੜੀ ਸਿਆਣਪ ਮੰਗਦਾ, ਬੜੀ ਸਿਆਣਪ ਮੰਗਦਾ, ਦਇਆ ਜਾਣੇ ਜੀ ਕੀ, ਜਿਹੜੀ ਦਇਆ ਕਰਨੀ ਹੈ, ਜਿਹੜੀ ਤਰਸ, ਜਿਹੜਾ ਤਰਸ ਕਰਨਾ ਹੈ ਉਹ ਕਿੱਥੇ ਕਰਨਾ ਹੈ ਤੇ ਕਿਹੋ ਜਿਹਾ ਕਰਨਾ ਹੈ। ਐਗਜ਼ਾਮਪਲ ਚੰਗੀ ਤਾਂ ਨਹੀਂ ਲੱਗਦੀ ਘਰ ਵਾਲੀ, ਲੇਕਿਨ ਕਈ ਵਾਰੀ ਪ੍ਰੇਰਣਾ ਵਾਚਕ ਹੋ ਜਾਂਦੀ, ਬਹੁਤੀ ਪੁਰਾਣੀ ਗੱਲ ਨਹੀਂ, ਸਿਰਫ ਪੰਜ ਛੇ ਦਿਨ ਪੁਰਾਣੀ ਗੱਲ। ਘਰੋਂ ਚੱਲੇ ਜਿਸ ਦਿਨ ਇੱਥੇ ਆਉਣਾ ਸੀ ਅੰਮ੍ਰਿਤ ਵੇਲੇ ਦੀ ਸ਼ਤਾਬਦੀ ਤੇ ਚੜ੍ਹਾਉਣ ਵਾਸਤੇ, ਦਾਸ ਦਾ ਪੋਤਰਾ ਸਵੇਰੇ ਸਵੇਰੇ 18-19 ਸਾਲ ਦੀ ਉਮਰ ਦਾ ਚੜ੍ਹਾਉਣ ਵਾਸਤੇ ਸਟੇਸ਼ਨ ਤੇ ਆਇਆ, ਸਟੇਸ਼ਨ ਤੇ ਖੜੇ ਸਨ, ਸੁਭਾਵਿਕ ਮੰਗਤੇ ਤਾਂ ਹੁੰਦੇ ਹੀ ਨੇ ਸਵੇਰ ਸਵੇਰ ਦੇ ਟਾਈਮ ਤੇ ਪਲੇਟਫਾਰਮ। ਇੱਕ ਮੰਗਤਾ ਆਇਆ, ਉਹਦੀਆਂ ਦੋਨੋਂ ਲੱਤਾਂ ਕੋਈ ਨਹੀਂ ਸਨ, ਅਸੀਂ ਇਹਦੇ ਧਿਆਨ ਨਹੀਂ ਕੀਤਾ। ਉਸ ਬੱਚੇ ਨੇ, ਪੋਤਰੇ ਨੇ ਜੇਬ ਵਿੱਚੋਂ 5 ਦਾ ਨੋਟ ਕੱਢਿਆ, ਉਹਨੂੰ ਦੇ ਦਿੱਤਾ, 5-6 ਦਿਨ ਪੁਰਾਣੀ ਗੱਲ, ਦੇ ਦਿੱਤਾ। ਮੈਂ ਸੋਚਿਆ ਵੀ ਚਲੋ ਬੱਚਾ ਹੈ, ਮੈਂ ਤਾਂ ਪਹਿਲੀ ਵਾਰ ਵੇਖਿਆ, ਇਹਦੇ ਮਨ ਦੇ ਭਾਵਨਾ ਤੇ ਜਾਗੀ ਪਈ, ਇਹਨੇ ਸਮਝਿਆ ਵੀ ਲੋੜਵੰਦ ਦੀ ਸੇਵਾ ਕਰਨੀ ਚਾਹੀਦੀ, ਬੱਚਾ ਹੈ ਅਜੇ। ਮੇਰੇ ਕੋਲ ਜਿੰਨੇ ਕੁ ਪੰਜਾਂ ਪੰਜਾਂ ਦੇ ਨੋਟ ਜੇਬ ਵਿੱਚ ਸਨ, ਆਪ ਦੋਨੋਂ ਸਾਥੀ ਕੋਲ ਸਨ, ਮੈਂ ਉਹਦੇ ਹੱਥ ਫੜਿਆ, ਮੈਂ ਬੇਟਿਆ ਬੜੀ ਚੰਗੀ ਗੱਲ ਹੈ ਵੇਖ ਤੇਰੇ ਹਵਾਲੇ। ਇੱਕ ਹੋਰ ਲੋੜਵੰਦ ਆ ਗਿਆ, ਉਹਦੀਆਂ ਦੋਨੋਂ ਬਾਹਾਂ ਕੋਣੀ ਸਨ, ਉਹਨੇ ਆਪਣੀ ਕੇਵਲ ਜੇਬ ਵੱਲ ਇਸ਼ਾਰਾ ਕੀਤਾ ਵੀ ਇਹਦੇ ਚ ਪਾ ਦੇ, ਉਹਨੇ ਪੰਜਾਂ ਦਾ ਨੋਟ ਕੱਢਿਆ ਉਹਨੇ ਵੀ ਪਾ। ਉਨੀ ਦੇਰ ਨੂੰ ਇੱਕ ਬੀਬੀ ਬਿਲਕੁਲ ਠੀਕ ਠਾਕ, ਉਹ ਵੇਖਦਿਆਂ ਵੀ ਸਾਰਿਆਂ ਨੂੰ ਪੰਜ ਪੰਜ ਦੇ ਨੋਟ ਪਿਆ ਦਿੰਦਾ ਬੱਚਾ, ਉਹ ਆ ਗਈ। ਹੁਣ ਮੈਂ ਉਹਨੂੰ ਨਾ ਦੇਣ ਲੱਗੇ, ਆਖਿਆ ਸੀ ਨਾ ਨਾ ਕੀਤੀ, ਬੱਚਾ ਕਹਿੰਦਾ ਨਹੀਂ ਤੇਰੇ ਵਾਸਤੇ ਨਹੀਂ ਤੂੰ ਕੰਮ ਕਰ ਸਕਣੀ। ਤੂੰ ਕੰਮ ਕਰ ਸਕਣੀ, ਤੂੰ ਕਿਰਤ ਕਰ ਸਕਣੀ, ਤੇਰੇ ਵਾਸਤੇ ਨਹੀਂ। ਮੈਨੂੰ ਬੜੀ ਖੁਸ਼ ਹੋਈ, ਇਹਨੂੰ ਪਛਾਣ ਤੇ ਆਈ ਹੈ ਨਾ, ਕਿੱਥੇ ਦਇਆ ਕਰਨੀ, ਕਿੱਥੇ ਤਰਸ ਕਰਨਾ। ਇਸ ਲਈ ਜੀ ਦੀ ਦਇਆ ਨੂੰ ਵੀ ਜਾਣਨਾ ਹੈ, ਦਾਨ ਪੁੰਨ ਕਰਨਾ ਕਿਵੇਂ ਹੈ ਇਸ ਗੱਲ ਨੂੰ ਪਛਾਣਨਾ ਹੈ। ਅੱਜ ਦੇ ਯੁੱਗ ਅੰਦਰ ਵੀ ਤੇ ਪੁਰਾਤਨ ਯੁੱਗ ਅੰਦਰ ਵੀ ਜਦੋਂ ਹਿਸਟਰੀ ਪੜ੍ਹਨੇ ਆ, ਇਸ ਦਾਨ ਪੁੰਨ ਦੇ ਨਾਮ ਥੱਲੇ ਅਨੇਕਾਂ ਗੁਣਾ ਹੋ ਰਹੇ ਨੇ। ਇਹ ਗੁਰੂ ਨੇ ਸਿੱਖਿਆ ਦਿੱਤੀ ਹੈ। ਕਹਿਣ ਲੱਗੇ ਜੇ ਤੂੰ ਸੱਚ ਦੀ ਸਿੱਖਿਆ ਤੇ ਚੱਲੇਗਾ ਤਾਂ ਤੇਰਾ ਦਾਨ ਪੁੰਨ ਜਿਹੜਾ ਹੈ ਉਹ ਸੁਧਰੇਗਾ, ਉਹਦੇ ਵਿੱਚ ਸਿਆਣਪਕ ਆਏਗੀ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਦਾਨ ਕਿਸੇ ਨੂੰ ਕੀ ਕਰਨਾ। ਆ ਦੇਖੋ ਜੇ ਦਾਨ ਦਾ ਫਰਕ ਨਾ ਹੋਵੇ ਤੇ ਅਸੀਂ ਰੋਜ਼ ਅਰਦਾਸ ਵਿੱਚ ਕੀ ਕਹਿੰਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ। ਹੁਣ ਜਿਹੜੀ ਚੀਜ਼ ਦੀ ਲੋੜ ਹੈ ਉਹੀ ਕਰਨੀ ਹੈ, ਦਇਆ ਜਾਣੇ ਜੀ ਕੀ। ਜਿਹੜਾ ਸਿੱਖੀ ਤੋਂ ਭੁੱਲਿਆ ਫਿਰਦਾ ਉਹਦੇ ਤੇ ਤਰਸ ਕਰੋ, ਉਹਨੂੰ ਸਿੱਖੀ ਵੱਲ ਲਾ ਦਿਓ। ਜਿਹੜਾ ਰੋਜ਼ ਕੇਸਾਂ ਦੀ ਬੇਅਦਬੀ ਕਰਦਾ ਉਹਦੇ ਤੇ ਤਰਸ ਕਰੋ, ਆਪਣਾ ਖਜ਼ਾਨਾ ਗਵਾਈ ਜਾਂਦਾ ਉਹਨੂੰ ਪ੍ਰੇਰਣਾ ਦਿਓ, ਤੂੰ ਆ ਕੇਸਾ ਧਾਰੀ ਹੋ। ਇਹ ਵੀ ਦਾਨ ਹੈ, ਕਿਉਂਕਿ ਜੇ ਗੁਰੂ ਕੋਲੋਂ ਅਸੀਂ ਰੋਜ਼ ਦਾਨ ਕਹਿ ਕੇ ਹੀ ਮੰਗਦੇ ਹਾਂ ਨਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਤੇ ਫਿਰ ਆਖਣੇ ਆ ਦਾਨਾ ਸਿਰਦਾਨ ਨਾਮ ਦਾਨ, ਤੇ ਗੁਰੂ ਵੀ ਦਾਨ ਕਰੀ ਜਾਂਦਾ। ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ। ਮੰਗੋ ਦਾਨ ਠਾਕਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚੱਲੇ, ਮਿਲੇ ਕਿਰਪਾ ਗੁਣਗਾ। ਨਾਮ ਵੀ ਦਾਨ ਹੈ, ਜਿਹੜਾ ਨਾਮ ਤੋਂ ਭੁੱਲਿਆ ਹੋਇਆ ਉਹਨੂੰ ਇਹ ਦਾਨ ਕਰ। ਪਰ ਇਹ ਤਾਂ ਹੀ ਸਮਝੇਗਾ ਨਾ ਜੇ ਪਹਿਲਾਂ ਜਾਣੇਗਾ ਕਿ ਇਹਨੂੰ ਕਿਹੜੀ ਚੀਜ਼ ਦੀ ਲੋੜ ਹੈ, ਕਿੱਥੇ ਬਰਬਾਦ ਹੋ ਰਿਹਾ। ਗੁਰੂ ਕਹਿੰਦੇ ਇਸ ਲਈ ਇੱਕ ਖਿਆਲ ਕਰੀ ਜੀ ਦਇਆ ਨੂੰ ਪਹਿਲਾਂ ਜਾਣ, ਕਿ ਕਿਸ ਜੀ ਤੇ ਕਿਸ ਤਰਸ ਦੀ ਕਿਸ ਦਇਆ ਦੀ ਲੋੜ ਹੈ। ਜਿਹੜੀ ਲੋੜ ਹੈ ਉਹ ਚੀਜ਼ ਉਹਨੂੰ ਦਾਨ ਕਰ, ਤਾਂ ਕਿ ਤੇਰਾ ਪੁੰਨ ਦਾਨ ਸਫਲ ਹੋਵੇ। ਗੁਰੂ ਕਹਿੰਦੇ ਨੇ ਸੱਚ ਤਾਂ ਭਰ ਜਾਣੀਏ ਜਾਂ ਸਿੱਖ ਸੱਚੀ ਲੈ, ਦਇਆ ਜਾਣੇ ਜੀ ਕੀ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਭਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ। ਕਹਿਣ ਲੱਗੇ ਸੱਚ ਤਾਂ ਮੈਂ ਤਾਂ ਸਮਝਾਂ ਜੇ ਅੰਤਰ ਆਤਮੇ ਅਡੋਲਤਾ ਆ ਜਾਏ, ਗੁਰੂ ਦੀ ਅਗਵਾਈ ਵਿੱਚ ਨਿੱਜ ਘਰ ਵਿੱਚ ਜੀਉ ਵਸ ਜਾਏ, ਭਟਕਣਾ ਖਤਮ ਹੋ ਜਾਏ, ਦਰ ਦਰ ਭਟਕੇ ਨਾ, ਥਾਂ ਥਾਂ ਤੇ ਮੱਥੇ ਨਾ ਟੇਕਦਾ ਫਿਰੇ, ਥਾਂ ਥਾਂ ਤੇ ਸਿਰ ਝੁਕਾ ਕੇ ਆਪਣੀ ਜ਼ਮੀਰ ਗੁਲਾਮ ਨਾ ਕਰਦਾ ਫਿਰੇ, ਇੱਕ ਗੁਰੂ ਦੀ ਅਗਵਾਈ ਵਿੱਚ ਗੁਰੂ ਕੋਲੋਂ ਪੁੱਛ ਕੇ ਚੱਲ ਕੇ ਜੀਵਨ ਗੁਜ਼ਾਰੇ ਤੇ ਆਪਣੇ ਨਿੱਜ ਘਰ ਵਿੱਚ ਆਤਮੇ ਅਡੋਲ ਤੇ ਦ੍ਰਿੜ ਹੋ ਕੇ ਟਿਕ ਜਾਏ, ਭਟਕਣਾ ਖਤਮ ਕਰ ਦੇ।
ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ। ਕਹਿਣ ਲੱਗੇ ਇਸ ਤਰ੍ਹਾਂ ਦਾ ਜੇ ਸੱਚ ਜੀਵਨ ਵਿੱਚ ਸਮਾ ਜਾਏ ਆ ਜਾਏ ਤੇ ਫਿਰ ਕੀ ਹੋਏਗਾ, ਸੱਚ ਸਭਨਾ ਹੋਏ ਦਾਰੂ, ਪਾਪਾਂ ਨੂੰ ਧੋ ਕੇ ਕੱਢ ਦੇਵੇ।
ਕਿਉਂਕਿ ਸੰਸਾਰ ਰੋਗੀ ਹੈ, ਨਾਮ ਦਾਰੂ ਹੈ। ਗੁਰੂ ਬਾਣੀ ਵਿੱਚ ਕਹਿੰਦੇ ਨੇ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ। ਆ ਸਮਝਣਾ ਗੁਰੂ ਨੇ ਬਾਣੀ ਅੰਦਰ ਕਿਹੜੀ ਕਿਹੜੀ ਚੀਜ਼ ਨੂੰ ਖੁਲਾਸਾ ਕੀਤਾ। ਗੁਰੂ ਕਹਿੰਦੇ ਨੇ ਖਿਆਲ ਕਰਿਓ, ਤੀਰਥਾਂ ਤੇ ਇਸ਼ਨਾਨ ਕਰਨ ਨਾਲ ਪਵਿੱਤਰ ਨਹੀਂ ਹੁੰਦਾ। ਗੁਰੂ ਸ਼ਬਦ ਹੈ ਕਿ ਆਪਣੇ ਆਪ ਵਿੱਚ ਇਸ਼ਨਾਨ ਹੈ, ਗਿਆਨ ਇਸ਼ਨਾਨ ਹੈ, ਗੁਰੂ ਸ਼ਬਦ ਇੱਕ ਤੀਰਥ ਹੈ। ਆਪਾਂ ਰੋਜ਼ ਪੜ੍ਹਨੇ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਆਪਾਂ ਬਾਵਨ ਅੱਖਰੀ ਦੇ ਸਲੋਕ ਪਹਿਲੇ ਚ ਕੀ ਪੜ੍ਹਦੇ ਹਾਂ ਰੋਜ਼, ਉੱਥੇ ਜਾ ਕੇ ਕਹਿੰਦੇ ਹਾਂ ਗੁਰਦੇਵ ਤੀਰਥ, ਜਿਹੜਾ ਗੁਰੂਦੇਵ ਹੈ ਨਾ ਇਹੋ ਹੀ ਤੀਰਥ ਹੈ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਣ ਅਪਰੰਪਰਾ। ਜਿਹੜਾ ਗਿਆਨ ਗੁਰੂ ਕੋਲੋਂ ਲੈਣਾ ਇਹ ਅਸਲ ਇਸ਼ਨਾਨ ਹੈ, ਗੁਰਦੇਵ ਤੀਰਥ ਹੈ। ਗੁਰਦਰਿਆਓ ਸਦਾ ਜਲ ਨਿਰਮਲ, ਮਿਲਿਆ ਗੁਰਮਤ ਮੈਲ ਹਰੇ। ਗੁਰੂ ਕਹਿੰਦੇ ਨੇ ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਧੋਏ। ਪਾਪ ਧੋ ਕੇ ਕੱਢ ਦਿੰਦਾ ਹੈ। ਕਹਿਣ ਲੱਗੇ ਨਾਨਕ ਵਖਾਣੇ ਬੇਨਤੀ, ਨਾਨਕ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਪੱਲੇ ਸੱਚ ਹੈ ਨਾ, ਇਹੋ ਜਿਹਾ ਸੱਚ ਕਿ ਹਿਰਦੇ ਵਿੱਚ ਵੀ ਸੱਚ, ਨਿਉਂ ਵੀ ਸੱਚ ਨਾਲ, ਕੂੜ ਦੀ ਅੰਦਰ ਕੋਈ ਸੋ ਵੀ ਨਹੀਂ, ਉਹਨਾਂ ਦੀ ਜੀਵਨ ਜੁਗਤ ਵੀ ਸੱਚ ਦੀ, ਉਹ ਦਾਨ ਪੁੰਨ ਵੀ ਕਰਦੇ ਨੇ ਤੇ ਬੜੇ ਸੋਚ ਸਮਝ ਕੇ ਉਹ ਜੀ ਦਇਆ ਨੂੰ ਪਛਾਣਦੇ ਨੇ, ਉਹਨਾਂ ਦਾ ਅੰਤਰ ਆਤਮੇ ਅਡੋਲਤਾ ਹੈ, ਦਰ ਦਰ ਭਟਕਦੇ ਵੀ ਨਹੀਂ। ਕਹਿਣ ਲੱਗੇ ਜਿਨ੍ਹਾਂ ਕੋਲ ਇਸ ਕਿਸਮ ਦਾ ਸੱਚ ਹੈ ਨਾ, ਮੈਂ ਚਾਹੁੰਦਾ ਜੇ ਮੈਨੂੰ ਉਹਨਾਂ ਦੀ ਚਰਨ ਧੂੜ ਮਿਲ ਜਾਏ, ਭਾਵ ਮੈਂ ਨਿਮਰਤਾ ਸਹਿਤ ਉਹਨਾਂ ਦੇ ਦਰ ਵਿੱਚ ਬੈਠਾ, ਉਹਨਾਂ ਦੀ ਸੰਗਤ ਵਿੱਚ ਬੈਠਾ। ਕਹਿਣ ਲੱਗੇ
ਪੌੜੀ ਦਾਨ ਮਹਿੰਦਾ ਤਲੀ ਖਾ, ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲਖ ਧਿਆਈਏ।
ਹੁਣ ਕੀ ਹੈ, ਅਜੇ ਤੱਕ ਅਸੀਂ ਜੇ ਅਲਖ ਵੀ ਧਿਆਉਣੇ ਆ ਤੇ ਲਾਲਚ ਬਸ, ਰੱਬ ਦੇ ਦਰਗਾਹ ਤੇ ਪਹੁੰਚਣੇ ਆ ਤੇ ਸੰਸਾਰਕ ਚੀਜ਼ਾਂ ਮੰਗਣੇ ਆ, ਸੱਚੇ ਦੀ ਦਰਗਾਹ ਵਿੱਚ ਕੂੜ ਮੰਗੀ ਜਾਂਦੇ। ਗੁਰੂ ਕਹਿੰਦੇ ਨਹੀਂ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲਖ ਤੇ ਆਈਏ। ਕਹਿਣ ਲੱਗੇ ਵਿਸ਼ਵਾਸ ਕਰ, ਫਲ ਤਵੇ ਹੋ ਪਾਈਏ, ਜਿਵੇ ਹੀ ਕਾਰ ਕਮਾਈਏ। ਜੋ ਕੁਛ ਤੂੰ ਅੰਦਰ ਪਾਏਗਾ ਉਹ ਨਿਕਲੇਗਾ। ਇਸ ਲਈ ਬਹੁਤ ਜ਼ਰੂਰੀ ਗੱਲ ਹੈ ਕਿ ਧਰਤ ਕਾਇਆ ਸਾਧਕੇ ਵਿੱਚ ਦੇਖ, ਆਪਣੇ ਕਰਮਾਂ ਦਾ ਸੁਧਾਰ ਕਰ, ਕਿਉਂਕਿ ਜਿਹੋ ਜਿਹੇ ਕਰਮ ਕਰੇਗਾ ਉਹ ਮਿਲੇਗਾ। ਜਿਵੇਂ ਹੀ ਕਾਰ ਕਮਾਈ ਹੈ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਹੈ। ਕਹਿਣ ਲੱਗੇ ਇਹੋ ਜਿਹੇ ਮਹਾਨ ਪੁਰਸ਼, ਇਹੋ ਜਿਹੇ ਰੱਬੀ ਲੋਕ ਜਿਨ੍ਹਾਂ ਦੇ ਅੰਦਰ ਸੱਚ ਵੱਸਦਾ, ਜੇ ਤੈਨੂੰ ਉਹਨਾਂ ਦਾ ਸਾਥ ਮਿਲ ਜਾਏ, ਇਹ ਕਾਫਲਾ ਹੈ, ਇਸੇ ਦਾ ਨਾਂ ਸਾਧ ਸੰਗਤ ਹੈ। ਪਰ ਮਿਲਦੀ ਹੈ ਕਰਮਾਂ ਨਾਲ, ਵਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਗੁਰਮਤ ਖੋਈ। ਕਹਿਣ ਲੱਗੇ ਵੱਡੇ ਭਾਗਾਂ ਨਾਲ ਮਿਲਦੀ ਹੈ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਹੈ। ਤੇ ਕਹਿਣ ਲੱਗੇ ਜੇ ਗੁਰੂ ਕੋਲੋਂ ਮਤ ਨਾ ਲਈ, ਗੁਰੂ ਕੋਲੋਂ ਪੁੱਛ ਕੇ ਜੀਵਨ ਦਾ ਕਦਮ ਨਾ ਉਠਾਇਆ, ਜਿਵੇਂ ਪਹਿਲਾਂ ਆਇਆ ਸੀ ਸਤਿਗੁਰੂ ਕੋਲੋਂ ਪੁੱਛ, ਸਿੱਖ ਸੱਚੀ ਲਏ ਆਤਮ ਤੀਰਥ ਕਰੇ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ। ਜੇ ਗੁਰੂ ਕੋਲੋਂ ਨਾ ਪੁੱਛੀ ਹੋਈ ਤਾਂ ਪੁੰਨ ਦਾਨ ਵੀ ਲੇਖੇ ਵਿੱਚ ਨਹੀਂ ਲੱਗਣੇ, ਈਵਨ ਇੱਥੋਂ ਤੱਕ ਕਿ ਸੇਵਾ ਵੀ ਥਾਂ ਨਹੀਂ ਪੈਣੀ, ਕਿਉਂਕਿ ਤੈਨੂੰ ਸੇਵਾ ਦੀ ਪਛਾਣ ਨਹੀਂ ਹੋਣੀ, ਸੇਵਾ ਕਿਹੜੀ ਕਰਨੀ ਹੈ ਕਿਹੜੀ ਨਹੀਂ ਕਰਨੀ। ਆ ਸਾਡੀ ਜ਼ਿੰਦਗੀ 'ਚ ਦੇਖ ਲਓ, ਕਈ ਮਾਤਾਵਾਂ, ਕਈ ਬੀਬੀਆਂ, ਕਈ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਦੇ ਪਾਵਿਆਂ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਸਮਝੀ ਜਾਣਗੇ ਤੇ ਉਸੇ ਨੂੰ ਮੁੱਠੀਆਂ ਪੈ ਭਰਨਗੇ। ਜਿਵੇਂ ਗੁਰੂ ਥੱਕ ਗਿਆ ਤੇ ਅਸੀਂ ਮੁੱਠੀਆਂ ਪੈ ਭਰਨੇ ਆ, ਥਕਾਵਟ ਪੈ ਦੂਰ ਕਰਨੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੀੜਾ ਜਿਹਦੇ ਤੇ ਸਤਿਗੁਰੂ ਨਿਵਾਸ ਕਰਦੇ ਨੇ, ਉਸ ਪੀੜੇ ਦੇ ਪਾਵੇ ਜਿਹੜੇ ਨੇ ਉਹਨਾਂ ਨੂੰ ਗੁਰੂ ਦੇ ਚਰਨ ਸਮਝੀ ਫਿਰਦੇ ਬੈਠੇ ਨੇ, ਆਹ ਵੱਲੋਂ ਸੇਵਾ ਕਰ ਰਹੇ ਨੇ, ਅਸੀਂ ਮੁੱਠੀਆਂ ਭਰਦੇ। ਪਰ ਹੁਣ ਕੀ ਆਖੋਗੇ, ਇਹਦਾ ਮਤਲਬ ਸੇਵਾ ਕਰਨ ਦਾ ਚਾਹ ਹੈ ਪਰ ਮਤ ਥੋੜੀ, ਸਿਆਣਪ ਨਹੀਂ, ਗਿਆਨ ਨਹੀਂ। ਗੁਰੂ ਕੋਲੋਂ ਨਹੀਂ ਪੁੱਛਿਆ ਕਿ ਹਜ਼ੂਰ ਸਤਿਗੁਰੂ ਬਖਸ਼ਿਸ਼ ਕਰੋ, ਆ ਤੇਰੇ ਪੀੜੇ ਦੇ ਜਿਹੜੇ ਪਾਵੇ ਨੇ ਇਹ ਤੇਰੇ ਚਰਨ ਨੇ, ਜਰਾ ਪੁੱਛਦੇ ਸਹੀ। ਇਹ ਤੇਰੇ ਚਰਨ ਨੇ ਪਕੜ ਜਾਂਦੇ। ਗੁਰੂ ਕਹਿੰਦੇ ਨੇ ਇਸ ਲਈ ਇੱਕ ਖਿਆਲ ਕਰੀ, ਗੁਰੂ ਕੋਲ ਗਿਆਨ ਦਾ ਖਜ਼ਾਨਾ ਹੈ, ਗੁਰੂ ਕੋਲ ਨਾਮ ਦਾ ਖਜ਼ਾਨਾ ਹੈ। ਅੱਜ ਸਵੇਰੇ ਵੀ ਆਏ ਸੀ ਕਿ ਨਾਮ ਤੇ ਗਿਆਨ ਦੋ ਚੀਜ਼ਾਂ ਇਕੱਠੀਆਂ ਅਮੋ ਸਮਝੀਆਂ ਨੇ। ਗੁਰੂ ਕੋਲ ਭਗਤੀ ਦਾ ਖਜ਼ਾਨਾ ਹੈ, ਗੁਰੂ ਕੋਲ ਗਿਆਨ ਦਾ ਖਜ਼ਾਨਾ ਹੈ। ਭਗਤੀ ਨਾਲ ਨਾਮ ਮਿਲੇਗਾ ਤੇ ਗਿਆਨ ਨਾਲ ਤੈਨੂੰ ਜਾਂਚ ਆਵੇਗੀ ਕੀ ਕਰਨਾ ਕੀ ਨਹੀਂ ਕਰਨਾ। ਕਿਤੇ ਐਸਾ ਨਾ ਹੋਵੇ ਸੇਵਾ ਕਰਦਾ ਰਹੇ ਸਾਰੀ ਜ਼ਿੰਦਗੀ ਪਾਵਿਆਂ ਨੂੰ ਮੁੱਠੀਆਂ ਹੀ ਭਰਦਾ ਰਹੇ ਤੇ ਉਸ ਜੀਵਨ ਦਾ ਸਮਾਂ ਅਸਫਲ ਹੋ ਜਾਏ। ਗੁਰੂ ਕਹਿੰਦੇ ਨੇ
ਮਤ ਥੋੜੀ ਸੇਵ ਗਵਾਈਏ, ਮਤ ਥੋੜੀ ਸੇਵ ਗਵਾਈਏ, ਸੱਚ ਸ਼ਾਹ ਹਮਾਰਾ ਤੂੰ ਧਨੀ, ਸੱਚ ਸ਼ਾਹ ਹਮਾਰਾ ਤੂੰ ਧਨੀ, ਤੂੰ ਧਨੀ, ਸਭ ਜਗਤ ਵਣਜਾਰਾ ਰੋਮ ਰਾਜੇ, ਸਭ ਜਗਤ ਵਣਜਾਰਾ ਰੋਮ ਰਾਜੇ, ਸੱਚ ਸ਼ਾਹ ਹਮਾਰਾ ਤੂੰ ਧਨੀ, ਸੱਚ ਸ਼ਾਹ ਹਮਾਰਾ ਤੂੰ ਧਨੀ, ਤੂੰ ਧਨੀ, ਤੂੰ ਧਨੀ, ਤੂੰ ਧਨੀ।
ਗੁਰੂ ਸ੍ਰੀ ਆਸਾ ਜੀ ਦੀ ਵਾਰ ਦੇ ਰਾਹੀਂ ਰੋਜ਼ਾਨਾ ਜੀਵਨ ਦੇ ਉਹ ਔਖੇ ਮੋੜ ਜਿੱਥੇ ਅੱਗੇ ਜਾ ਕੇ ਦਿਸਦਾ ਕੁਝ ਨਹੀਂ, ਮਨੁੱਖ ਗਲਤ ਮੁੜ ਜਾਂਦਾ। ਆ ਤੁਸੀਂ ਪਹਾੜੀ ਇਲਾਕੇ ਵਿੱਚ ਜਾਓ ਨਾ, ਉੱਥੇ ਜਿੰਨਾ ਮੋੜ ਔਖਾ ਹੁੰਦਾ ਨਾ ਉਹਦੇ ਸਾਹਮਣੇ ਲਿਖਿਆ ਹੁੰਦਾ ਤੀਸਾ ਮੋੜ ਹੈ, ਬੜਾ ਸੰਭਲ ਕੇ ਚੱਲੋ, ਬਸ ਸ੍ਰੀ ਆਸਾ ਦੀ ਵਾਰੇ ਹੋਈ ਹੈ, ਆਪਣਾ ਫਰਜ਼ ਅਦਾ ਕਰ ਰਹੀ ਹੈ। ਜੀਵਨ ਵਿੱਚ ਜਿੰਨੇ ਔਖੇ ਮੋੜ ਨੇ ਨਾ ਉੱਥੇ ਸ੍ਰੀ ਆਸਾ ਜੀ ਦੀ ਵਾਰ ਖਲੋਤੀ ਹੈ ਤੇ ਆਖਰੀ ਹੈ ਸੰਭਲ ਕੇ ਤੁਰ, ਮਤ ਪੁੰਨ ਦਾਨ ਕਰੀ ਜਾਏ ਤੈਨੂੰ ਦਇਆ ਪਛਾਣਨੀ ਨਾ ਆਵੇ, ਮਤ ਸੇਵਾ ਕਰੀ ਜਾਏ ਜਿਹਦੀ ਸੇਵਾ ਕਰਨੀ ਉਹਨੂੰ ਪਛਾਣਨਾ ਨਾ। ਗੁਰੂ ਕਹਿੰਦੇ ਨੇ ਇਹ ਗੱਲ ਸਮਝ ਲੈ, ਇਹੋ ਹੀ ਸ੍ਰੀ ਆਸਾ ਜੀ ਦੀ ਵਾਰ ਦੀ ਪਛਾਣ ਹੈ, ਇਹੋ ਸਮਝ ਹੈ, ਇਹੋ ਹੀ ਇਹਦਾ ਗਿਆਨ ਹੈ ਜੋ ਸਾਡੀ ਝੋਲੀ ਸਤਿਗੁਰੂ ਪਾ ਰਿਹਾ। ਆਓ ਅਨੰਦ ਸਾਹਿਬ ਦਾ ਪਾਠ ਕਰੀਏ। ਰਾਮਕਲੀ ਮਹੱਲਾ ਤੀਜਾ, ਆਨੰਦ ਕਿਉਂ ਕਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਕਿਰਪਾ, ਸਤਿਗੁਰ ਤਪਾਇਆ ਸਹਿਜ ਸਿੱਧੀ ਮਨ ਵਜੀਆਂ ਵਰਦਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋਤ ਗਾਵੋ ਹਰੀ ਕੇਰਾ ਮਨ ਤਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਤੂੰ ਸਦਾ ਰੋ ਨਾਲੇ ਨਾਲ ਰੋ ਤੂੰ ਮਨ ਮੇਰੇ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਾਨੂੰ ਮੇਰੇ ਸਦਾ ਰੋ ਅਰਨਾਲੇ, ਸੱਚ ਸਾਹਿਬਾ ਕਿਉਂ ਨਹੀਂ ਕਰਦੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵਤ ਸਲਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੇ ਮਾਨੂੰ ਵਸਿਆ ਵਾਜੇ ਸ਼ਬਦ ਘਨੇ ਦੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਸੱਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਲਿਆ ਵਸਿਆ ਜਿਨ ਇੱਛਾ ਸਭ ਪੁਜਾਈ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆ, ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸਵਾਗੇ, ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋਸ ਤੁਦ ਵਸ ਕੀਤੇ ਕਾਲ ਕੰਠ ਕੁਮਾਰਿਆ, ਕਰਮ ਪਾਇਆ ਤੁਦ ਜਿਨ ਕੋ ਸ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸਖੋ ਆਦਿਤ ਕਰੇ ਅਨਹਦ ਵਾਜੇ, ਅਣਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰ, ਦੁਖ ਰੋਗ ਸੰਤਾਪੀ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ,
ਸੁਣਤੇ ਪੁਨੀਤ ਕਹਤੇ ਪੁਨੀਤ ਸਤਿਗੁਰ ਰਾਇਆ ਭਰਪੂਰ ਹੈ ਬਿਨਵੰਤ ਗਾਣੀ ਗੁਰ ਚਰਨ ਲਾਗੇ ਵਾਜੇ ਅੰਗਾਤੂਰ ਸੁਣਤੇ ਪੁਨੀਤ ਕਹਤੇ ਪੁਨੀਤ ਸਤਿਗੁਰ ਰਾਇਆ ਭਰਪੂਰ ਹੈ ਬਿਨਵੰਤ ਗਾਣੀ ਗੁਰ ਚਰਨ ਲਾਗੇ ਵਾਜੇ ਅੰਗਾਤੂਰ
ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆ ਗੈਮ ਸ਼ਕਤ ਗਾਲ ਨਾਨਕ ਤੈਨੂੰ ਖਿਉਜਲੇ ਕੇਤੀ ਛੁੱਟੀ ਨਾ ਜਿੰਨੀ ਨਾਮ ਧਿਆਇਆ ਗੈਮ ਸ਼ਕਤ ਗਾਲ ਨਾਨਕ ਤੈਨੂੰ ਖਿਉਜਲੇ ਕੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।